ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਹੋਵੋਗੇ ਬਹੁਤ ਮੰਗਲ ਕੁਸ਼ਲ ਹੋਵੋਗੇ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਰਹੇ ਹੋਵੋਗੇ ਇਸ ਗੱਲ ਦੀ ਸਾਨੂੰ ਉਮੀਦ ਵੀ ਆ ਤੇ ਇਸ ਗੱਲ ਦਾ ਸਾਨੂੰ ਅਹਿਸਾਸ ਵੀ ਆ ਅਹਿਸਾਸ ਇਸ ਕਰਕੇ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਹੋ ਹਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਸੋ ਦੋਸਤੋ ਅੱਜ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਸਾਲ ਦੀ ਸਵੇਰ ਨਵੇਂ ਸਾਲ ਦਾ ਮਹੀਨਾ ਜਨਵਰੀ ਮਹੀਨਾ ਤੁਹਾਡੇ ਨਾਲ ਸਾਂਝ ਪਾਉਣ ਆ ਬੈਠੀ ਹਾਂ ਅੱਜ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਵੇਗਾ ਤੇ ਨਾਲ ਹੀ ਨਾਲ ਅੱਜ ਗੱਲਬਾਤ ਬਾਲੀਵੁੱਡ ਦੀ ਇੱਕ ਖਾਸ ਅਭਿਨੇਤਰੀ ਉਸ ਦੇ ਬਾਰੇ ਚ ਗੱਲਬਾਤ ਕਰਾਂਗੇ ਔਰ ਉਹਦੀ ਸ਼ਾਇਰੀ ਤੇ ਉਹਦੇ ਜੀਵਨ ਦੇ ਬਾਰੇ ਉਹਦੀ ਜ਼ਿੰਦਗੀ ਦੇ ਬਾਰੇ ਚ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਉਸ ਦੇ ਨਾਲ ਜੁੜੇ ਹੋਏ ਸੰਗੀਤ ਦੇ ਬਾਰੇ ਚ ਗੱਲਬਾਤ ਕਰਾਂਗੇ ਜੀ ਸੁਣਦੇ ਹਾਂ ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਦੀ ਸ਼ਾਨ ਦੇ ਵਿੱਚ ਇਹ ਅਰਦਾਸ ਇਹ ਬੇਨਤੀ ਇਹ ਜੁੜੀ ਤੇ ਜੁੜਦੇ ਹਾਂ ਉਹਦੇ ਚਰਨਾਂ ਦੇ ਨਾਲ
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਿਗੁਰੂ ਦੀ ਮਿਹਰ ਨਦਰ ਦੇ ਪਿੱਛੇ ਲੱਖਾਂ ਖੁਸ਼ੀਆਂ ਖੇੜੇ ਛਿਪੇ ਹੋਏ ਨੇ ਜਦੋਂ ਵੀ ਸਤਿਗੁਰੂ ਜੀ ਮਿਹਰ ਨਦਰ ਨਾਲ ਨਾਮ ਦੇ ਛਿੱਟੇ ਸਾਡੇ ਤੇ ਮਾਰਦੇ ਨੇ ਤਾਂ ਇਹ ਤਪਦਾ ਹੋਇਆ ਮਨ ਇਹ ਭਖਦੀ ਹੋਈ ਕਾਇਆ ਸੀਤਲ ਹੋ ਜਾਂਦੀ ਹੈ ਮਨ ਉਤੇ ਨਾਮ ਜਲ ਦੀ ਵਰਖਾ ਉਸ ਦੇ ਹੁਕਮ ਵਿਚ ਹੀ ਹੁੰਦੀ ਹੈ ਤੇ ਗੁਰੂ ਨਾਲ ਮਿਲ ਕੇ ਨਾਮ ਜਪਣ ਦਾ ਮੌਕਾ ਮਿਲਦਾ ਹੈ ਇਹ ਉਹ ਪਰਮ ਅਵਸਥਾ ਹੈ ਜਿੱਥੇ ਸ਼ੀਤਲਤਾ ਸ਼ਾਂਤੀ ਸਹਿਜ ਅਵਸਥਾ ਸੁੱਖਾਂ ਦੇ ਖਜ਼ਾਨੇ ਖੁੱਲਦੇ ਨੇ ਪਰ ਨੋਟ ਕਰਨਾ ਗੁਰੂ ਪਿਆਰਿਓ ਇਹ ਅਵਸਥਾ ਤੀਕ ਪਹੁੰਚਣ ਲਈ ਸਾਡੀ ਆਪਣੀ ਕੋਈ ਸਿਆਣਪ ਜਾਂ ਚਤੁਰਾਈ ਕੰਮ ਨਹੀਂ ਆਵੇਗੀ ਹੁਕਮੀ ਵਰਸਨ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਉ ਹੁਣ ਸਵਾਲ ਇਹ ਹੈ ਕਿ ਜੇ ਸਾਡੀ ਸਿਆਣਪ ਜਾਂ ਚਤੁਰਾਈ ਮਾਲਕ ਨਾਲ ਜੁੜਨ ਵਿਚ ਸਹਾਈ ਨਹੀਂ ਤਾਂ ਸਾਡੇ ਵੱਲੋਂ ਕੀ ਘਾਲਣਾ ਘਾਲੀ ਜਾਵੇ ਕਿਹੜਾ ਉਪਾਉ ਕੀਤਾ ਜਾਏ ਜੋ ਮਾਲਕ ਨਾਲ ਜੁੜ ਸਕੀਏ ਤਾਂ ਧੰਨ ਗੁਰੂ ਰਾਮਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਇੱਕ ਬੱਚੇ ਵਾਲਾ ਸੁਭਾਅ ਬਣਾ ਲਾ ਜਿਵੇਂ ਬੱਚਾ ਆਪਣੇ ਪਿਤਾ ਕੋਲੋਂ ਜੋ ਵੀ ਮੰਗਦਾ ਹੈ ਨਾ ਜੋ ਵੀ ਦਾਦ ਫਰਿਆਦ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ ਬਾਰਕ ਵਾਂਗੀ ਹੋ ਸਭ ਕੁਝ ਮੰਗਾ ਤੋਟ ਦਿਨ ਦੇ ਤੋਟ ਨਾਹੀਂ ਪ੍ਰਭਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਉਹ ਅਕਾਲ ਪੁਰਖ ਤੇ ਅਸੀਂ ਸੇਵਕ ਅਕਾਲ ਪੁਰਖ ਤੇ ਸੇਵਕ ਦਾ ਨਾਤਾ ਬੱਚੇ ਤੇ ਮਾਤਾ ਪਿਤਾ ਵਰਗਾ ਹੈ ਮਾਪਿਆਂ ਵਰਗਾ ਹੈ ਉਹ ਸਾਨੂੰ ਬੱਚਿਆਂ ਵਾਂਗ ਲਾਡ ਲੜਾਉਂਦਾ ਏ ਪ੍ਰਭ ਕੋ ਭਗਤ ਵਸ਼ਲ ਬਿਰਦਾਇਓ ਕਰੇ ਪ੍ਰਤਪਾਲ ਬਾਰਕ ਕੀ ਨਿਆਏ ਜਨ ਕੋ ਲਾਡ ਲੜਾਇਓ ਤਾਂ ਆਓ ਸਤਿਗੁਰੂ ਪਿਤਾ ਅੱਗੇ ਆਪਾਂ ਵੀ ਇਹ ਅਰਦਾਸ ਕਰੀਏ ਕਿ ਪਿਤਾ ਜੀ ਮੇਰਾ ਸਭ ਕੁਝ ਤੂੰ ਹੀ ਤੂੰ ਹੈ ਮੈਂ ਤੇਰੇ ਆਸਰੇ ਹੀ ਇਹ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ ਤਾਂ ਇਸੇ ਬਾਬਤ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਮਾਝ ਵਿੱਚੋਂ ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸ਼ਬਦ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਹੈ ਮੇਰਾ ਭਰਾਤਾ। ਆਵਾਜ਼ ਹੈ ਸੱਚਖੰਡ ਵਾਸੀ ਭਾਈ ਗੋਪਾਲ ਸਿੰਘ ਹਜ਼ੂਰੀ ਰਾਗੀ ਜੀ ਦੀ। ਦਾਸ ਜਦੋਂ 17ਵਿਆਂ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਦੀ ਲੰਘਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਇਹ ਆਵਾਜ਼ ਦਰਬਾਰ ਸਾਹਿਬ ਦੇ ਬਾਹਰ ਨੂੰ ਜੋ ਸਰੋਵਰ ਦੀਆਂ ਤਰੰਗਾਂ ਨੇ ਉਹਨਾਂ ਦੇ ਉੱਪਰੋਂ ਦੀ ਤੈਰਦੀ ਹੋਈ ਸਾਡੇ ਕੰਨਾਂ ਵਿੱਚ ਨਾਮ ਰਸ ਘੋਲਦੀ ਸੀ। ਆਓ ਅੱਜ ਇਸ ਆਵਾਜ਼ ਦਾ ਫਿਰ ਤੋਂ ਆਨੰਦ ਮਾਣਦੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ।
ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਸਭਨੀ ਥਾਈ ਕਾਂਪੋ ਕਿਹਾ ਕਾੜਾ ਜੀਓ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਿਰਪਾ ਤੇ ਖੁਦ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਮਰੀ ਕਿਰਪਾ ਤੇ ਖੁਦ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਧ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲਿਆ ਖਾੜਾ ਜੀਓ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਜੀ ਜੰਤ ਸਭ ਤੋ ਦਿਓ ਪਾਏ, ਜਿਤ ਜਿਤ ਬਾਣਾ ਤਿਤ ਤਿਤ ਲਾਏ। ਜੀ ਜੰਤ ਸਭ ਤੋ ਦਿਓ ਪਾਏ, ਜਿਤ ਜਿਤ ਬਾਣਾ ਤਿਤ ਤਿਤ ਲਾਏ। ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਪਿੱਛਿਆ ਸਾੜਾ ਜੀਓ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਪਿਤਾ, तू है मेरा माता, तू मेरा बंदप, तू मेरा प्राता। नाम तेरा है मां सुख पाया, हर गुण गाए मेरा मन शीतलाया। नाम तेरा है मां सुख पाया, हर गुण गाए मेरा मन शीतलाया। गुरपुरे वजीवाधाई नानक जिता विखाड़ा जियो, तू मेरा पिता, तू है मेरा माता, तू मेरा बंदप, तू मेरा आता। तू मेरा पिता, तू है मेरा माता, तू मेरा बंदप, तू मेरा भ्राता, तू मेरा राखा सबनी थाई, पापो के हाताड़ा जियो। तू मेरा पिता, तू है मेरा माता, तू मेरा बंदप, तू मेरा प्राता, तू मेरा पिता, तू है मेरा माता, तू मेरा बंदप, तू मेरा प्राता।
जी हाँ दोस्तों, तुसी सुन रहे हो हरमन रेडियो लहरा प्रोग्राम अंजू जी दे नाल। अज आपां गलबात करांगे बॉलीवुड दी महान शख्सियत जिसने अपने दौर दे विच बहुत ज्यादा नाम कमाया, दिलां दे उत्ते दर्शकां दे दिलां दे उत्ते राज कीता, उन्हां तों बहुत सारा उन्हें प्यार लिया। ते उस शख्सियत नूं अज असीं याद करांगे, उन्हां दी जीवनी नूं असीं अज देखांगे, उन्होंने अपनी जीवनी दे विच अपनी जिंदगी दे विच केड़ियां केड़ियां मुश्किलां दा सामना कीता, ते केड़े केड़े ओ दौर सन जिहड़े उन्हां नूं बुलंदियां वल लैके गए, केड़े केड़े ओ ऐसे घटनावां सी जिन्हां दा उन्हां दे जेहन दे उत्ते उन्हां दी जिंदगी दे उत्ते बहुत ज्यादा जिन्हां दा असर होया। ओ सी महान शख्सियत ट्रेजेडी क्वीन मीना कुमारी। आज मीना कुमारी जी बारे गलबात करांगे। मीना कुमारी जी बारे गल करन तो पहला थोड़ी जिही चात उन्हां दे पछोकड़ ते पाने आ। जे असी पुराने समयां दी गल करिए, जिस समय च बाल विवाह हुंदे सीगे, ते जिहड़ी इक बाल विवाह दी साडे समाज दे विच प्रथा सी, ओ बहुत ही दर्दनाक ते बहुत ही डरावनी हो प्रथा सी। छोटी उम्र दे विच लड़कियां दी शादी कीती जांदी सी, ते जद तक ओ जवान नहीं सी हुंदी मां बाप दे घर ही रहिंदी सी, ते जदों ओ जवान हो जांदी सी ते पति उस नूं अपने घर लै जांदा सी। ते कई दफा इस तरह का भी हुंदा सी कि जद ओ छोटी उमरे अपने मां बाप दे घर रहिंदी हुंदी सी ते ओदे पति दी मौत हो जांदी सी, ते जदों ओदी मौत हुंदी सी ते ओ जिहड़ी छोटी लड़की जिहड़ी हाले बचपन दे विच सीगी जां बचपन दे विच हुंदी सी, गुड्डियां पटोलियां दे नाल खेडण वाली हुंदी सी, ओ छोटी उमर दे विच ही विधवा हो जांदी सी। उस विधवा दे लई होर कोई जिंदगी दा चारा नहीं सी विधवा जिंदगी बिताउण तों इलावा। उन्हां समयां दे विच विधवा नूं इजाजत नहीं सी कि ओह दूसरी शादी कर सके, दूसरा ब्याह कर सके, सो बहुत ज्यादा जिंदगी दे नाल उन्हां नूं स्ट्रगल करना पैंदा सी। इसे करके कई अपने वृंदावन नूं चले जांदियां सीगियां, जिथे के बिरध आश्रम हुंदा सी जां के विधवा जिथे औरतां रहिंदियां सी, किसे ना किसे तरह उन्हां ने अपनी जिंदगी दी रोजी रोटी दा जुगाड़ अपने आप करना हुंदा सी, क्योंकि समाज दे विच विधवा औरत दी कोई भी थां नहीं सी, ते उन्हां नूं बहुत बुरे तरीके दे नाल उन्हां नूं देखिया जांदा सी, बुरियां नजरां दे नाल देखिया जांदा सी,
ਉਹਨਾਂ ਦੀ ਕਿਸਮਤ ਨੂੰ ਜਿਹੜੀਆਂ ਬਦਕਿਸਮਤਾਂ ਕਿਹਾ ਜਾਂਦਾ ਸੀ ਔਰ ਕਿਸੇ ਵੀ ਸ਼ਗਨ ਵਾਲੇ ਥਾਂ ਤੇ ਖੁਸ਼ੀਆਂ ਵਾਲੀਆਂ ਥਾਵਾਂ ਤੇ ਉਹਨਾਂ ਨੂੰ ਦੂਰ ਰੱਖਿਆ ਜਾਂਦਾ ਸੀਗਾ ਕਿ ਇਹਨਾਂ ਦੀ ਕਿਸਮਤ ਚੰਗੀ ਨਹੀਂ, ਇਹ ਜਿੱਥੇ ਵੀ ਜਾਂਦੀਆਂ ਬਦਸ਼ਗਨੀ ਕਰ ਦਿੰਦੀਆਂ। ਸੋ ਇਸ ਤਰ੍ਹਾਂ ਦੇ ਕਲੰਕ ਉਸ ਵੇਲੇ ਵਿਧਵਾ ਔਰਤ ਦੇ ਉੱਤੇ ਲਾਏ ਜਾਂਦੇ ਸੀ। ਇਸੇ ਤਰ੍ਹਾਂ ਇੱਕ ਵਿਧਵਾ ਜਿਸ ਨੇ ਆਪਣੀ ਜ਼ਿੰਦਗੀ ਦੇ ਨਾਲ ਬਗਾਵਤ ਕੀਤੀ ਤੇ ਉਸਨੇ ਕਿਹਾ ਮੈਂ ਆਪਣੇ ਮੱਥੇ ਦੇ ਉੱਤੋਂ ਵਿਧਵਾ ਦਾ ਕਲੰਕ ਢਾਵਾਂਗੀ, ਮਿਟਾਵਾਂਗੀ ਤੇ ਜ਼ਮਾਨੇ ਨੂੰ ਆਪਣੇ ਤਰੀਕੇ ਨਾਲ ਜੀ ਕੇ ਦੱਸਾਂਗੀ। ਮੈਨੂੰ ਕੋਈ ਜ਼ਿੰਦਗੀ ਚ ਪਸੰਦ ਆਇਆ ਤੇ ਮੈਂ ਉਹਦੇ ਨਾਲ ਸ਼ਾਦੀ ਵੀ ਕਰਾਂਗੀ। ਉਹ ਔਰਤ ਸੀ ਰਵਿੰਦਰ ਨਾਥ ਟੈਗੋਰ ਜੀ ਦੇ ਭਰਾ ਦੀ ਬੇਟੀ, ਜਾਣੀ ਕਿ ਰਵਿੰਦਰ ਨਾਥ ਟੈਗੋਰ ਜੀ ਦੀ ਭਤੀਜੀ। ਛੋਟੀ ਉਮਰ ਦੇ ਵਿੱਚ ਉਹ ਵਿਧਵਾ ਹੋ ਗਈ। ਘਰਦਿਆਂ ਨੇ ਉਸਨੂੰ ਸਮਝਾਇਆ ਕਿ ਵਿਧਵਾ ਔਰਤ ਦਾ ਸਮਾਜ ਦੇ ਵਿੱਚ ਕੋਈ ਥਾਂ ਨਹੀਂ, ਸਥਾਨ ਨਹੀਂ, ਉਸਨੂੰ ਇਸੇ ਤਰ੍ਹਾਂ ਹੁਣ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਉਹਨਾਂ ਦੀ ਭਤੀਜੀ ਰਵਿੰਦਰ ਨਾਥ ਟੈਗੋਰ ਹੁਣਾਂ ਦੀ ਭਤੀਜੀ ਨੇ ਸਮਾਜ ਦੇ ਨਾਲ ਟੱਕਰ ਲਈ, ਪਰਿਵਾਰ ਦੇ ਨਾਲ ਟੱਕਰ ਲਈ ਤੇ ਆਪਣਾ ਧਰਮ ਚੇਂਜ ਕਰਕੇ ਈਸਾਈ ਧਰਮ ਲੈ ਲਿਆ। ਈਸਾਈ ਧਰਮ ਲੈਣ ਤੋਂ ਬਾਅਦ ਉਹ ਔਰਤ ਮੇਰਠ ਚਲੇ ਜਾਂਦੀ ਆ। ਜਿਸ ਤਰ੍ਹਾਂ ਹੀ ਉਹ ਜਵਾਨ ਹੋਈ ਆ ਮੇਰਠ ਚਲੇ ਜਾਂਦੀ ਆ। ਮੇਰਠ ਗਈ, ਆਪਣੀ ਰੋਟੀ ਰੋਜੀ ਦਾ ਜੁਗਾੜ ਕੀਤਾ, ਆਪਣੇ ਪੈਰਾਂ ਤੇ ਖੜੀ ਹੋਈ ਤੇ ਉਸ ਦੀ ਮੁਲਾਕਾਤ ਇੱਕ ਦਿਨ ਬਹੁਤ ਵਧੀਆ ਕਹਾਣੀਕਾਰ ਪਿਆਰੇ ਲਾਲ ਜੀ ਦੇ ਨਾਲ ਉਸਦੀ ਮੁਲਾਕਾਤ ਹੋ ਜਾਂਦੀ ਆ। ਦੋਨਾਂ ਦੀ ਪ੍ਰੇਮ ਕਹਾਣੀ ਚੱਲਦੀ ਆ, ਦੋਨੇ ਇੱਕ ਦੂਸਰੇ ਦੇ ਨਜ਼ਦੀਕ ਆਉਂਦੇ ਆ ਤੇ ਦੋਨਾਂ ਦੀ ਸ਼ਾਦੀ ਹੋ ਜਾਂਦੀ ਆ। ਉਸ ਵਿਧਵਾ ਨੇ ਪਰਿਵਾਰ ਤੋਂ ਅਲੱਗ ਹੋ ਕੇ, ਪਰਿਵਾਰ ਤੇ ਸਮਾਜ ਦੇ ਨਾਲ ਬਗਾਵਤ ਕਰਕੇ ਆਪਣੇ ਮੱਥੇ ਤੋਂ ਵਿਧਵਾ ਦਾ ਕਲੰਕ ਧੋ ਕੇ ਇੱਕ ਸੁਹਾਗਣ ਬਣਦੀ ਆ, ਪਿਆਰੇ ਲਾਲ ਜੀ ਦੇ ਨਾਲ ਵਿਆਹ ਕਰ ਲੈਂਦੀ ਆ। ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਇੱਕ ਬੇਟੀ ਪੈਦਾ ਹੁੰਦੀ ਆ ਜਿਸ ਦਾ ਨਾਂ ਪ੍ਰਭਾਵਤੀ, ਤੇ ਪ੍ਰਭਾਵਤੀ ਉਹਨਾਂ ਦੋਨਾਂ ਦੇ ਪਿਆਰ ਦੀ ਨਿਸ਼ਾਨੀ। ਪ੍ਰਭਾਵਤੀ ਜਿਸ ਤਰ੍ਹਾਂ ਹੀ ਵੱਡੀ ਹੁੰਦੀ ਆ, ਸਮਾਜ ਦੇ ਵਿੱਚ ਉਹ ਆਪਣੇ ਪੱਬ ਟਕਾਉਂਦੀ ਆ, ਆਪਣੀ ਉਸਨੂੰ ਸੋਧ ਆਉਂਦੀ ਆ ਤੇ ਉਹ ਆਪਣੀ ਜ਼ਿੰਦਗੀ ਦੀਆਂ ਰਾਹਾਂ ਚੁਣਨ ਲਈ ਬੰਬੇ ਚਲੇ ਜਾਂਦੀ ਆ। ਪ੍ਰਭਾਵਤੀ ਬਹੁਤ ਸੋਹਣਾ ਗਾਉਂਦੀ ਸੀ, ਉਸਦੀ ਆਵਾਜ਼ ਬਹੁਤ ਖੂਬਸੂਰਤ ਸੀ। ਜਿਵੇਂ ਹੀ ਉਹ ਬੰਬੇ ਗਈ ਤੇ ਉੱਥੇ ਜਾ ਕੇ ਉਸਦੀ ਮੁਲਾਕਾਤ ਇੱਕ ਐਸੇ ਇਨਸਾਨ ਦੇ ਨਾਲ ਹੁੰਦੀ ਆ ਜਿਹੜਾ ਬਹੁਤ ਵਧੀਆ ਹਾਰਮੋਨੀਅਮ ਵਜਾਉਂਦਾ ਸੀ। ਉਸ ਹਾਰਮੋਨੀਅਮ ਵਜਾਉਣ ਵਾਲੇ ਇਨਸਾਨ ਦੇ ਨਾਲ ਉਸਦੀ ਪ੍ਰੇਮ ਕਹਾਣੀ ਗੰਢੀ ਗਈ। ਉਹ ਸੋਹਣੀ ਆਵਾਜ਼ ਚ ਗਾਉਂਦੀ ਸੀ ਤੇ ਇਹ ਇਨਸਾਨ ਹਾਰਮੋਨੀਅਮ ਵਜਾਉਂਦਾ ਸੀ। ਦੋਨਾਂ ਨੇ ਆਪਣੀ ਜ਼ਿੰਦਗੀ ਦਾ ਪ੍ਰਸੰਗ ਰਚਾਇਆ, ਦੋਨੇ ਵਿਆਹ ਦੇ ਬੰਧਨ ਚ ਬੰਨੇ ਗਏ। ਇਹ ਇਨਸਾਨ ਕੌਣ ਸੀ ਤੁਹਾਨੂੰ ਮੈਂ ਹੁਣੇ ਦੱਸਦੀ ਹਾਂ। ਉਸ ਤੋਂ ਪਹਿਲਾਂ ਸੁਣਦੇ ਹਾਂ ਖੂਬਸੂਰਤ ਗੀਤ।
ਕੁਛ ਕਹਿਤਾ ਹੈ ਯੇ ਸਾਵਨ,
ਕਿਆ ਕਹਿਤਾ ਹੈ,
ਕੁਛ ਕਹਿਤਾ ਹੈ ਯੇ ਸਾਵਨ,
ਕਿਆ ਕਹਿਤਾ ਹੈ। ਕਹਿਤੀ ਹੈ ਯੇ ਬਦਲੀ,
ਕਿਆ ਕਹਿਤੀ ਹੈ,
ਕੁਛ ਕਹਿਤੀ ਹੈ ਯੇ ਬਦਲੀ,
ਔਰ ਕਿਆ ਕਹਿਤੀ ਹੈ।
ਸ਼ਾਮ ਸਵੇਰੇ ਦਿਲ ਮੇ ਮੇਰੇ ਤੂੰ ਰਹਿਤੀ ਹੈ, ਤੂੰ ਰਹਿਤੀ ਹੈ।
ਪ੍ਰੀਤ ਮੇ ਸਾਜਨ ਗੀਤ ਜੀਵਨ ਬਨ ਜਾਤ
भजनी तेरा प्रेम संदेशा ये लाई है।
भीगी भीगी रातों में
क्या होता है, खिलती है तब कलियां,
कब खिलती है,
खिलती है तब कलियां,
कब खिलती है,
तेरी अखियां मेरी अखियां जब मिलती है। बजती है
छम छम बजती है पायल,
कब बजती है,
प्रेम के पथ पर रूप कथा कर जब लगती है, हाय जब लगती है।
धक धक डरता है ये दिल
क्यों करता है,
धक धक डरता है ये दिल
क्यों करता है,
लोग न सुन ले प्यार की बातें मन डरता है।
झरझर बहता है झरना
क्यों बहता है,
आई जवानी रुत मस्तानी ये कहता है, हाय ये कहता है,
कुछ कहता है ये सावन
क्या कहता है,
कुछ 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 कहता
है। जी हाँ दोस्तों, ए सी खूबसूरत गीत जिसनो आपा सब ने सुनिया ते उम्मीद है थानू पसंद आया होवेगा। अज आपां गल कर रहे हां मीना कुमारी जी दे बारे च, लेकिन उस तो पहला मैं उन्हां दे पिछोकड़ वल थानूं लैके गई हां। गल कर रहे सी विधवा समाज दी, उस विधवा समाज दी जिस समाज दे विचों बगावत करके एक औरत निकलदी आ, मेरठ जांदी आ, मेरठ जाके उसकी शादी प्यारे लाल जी दे नाल हो जांदी आ, और फिर उन्हां दी एक बच्ची पैदा हुंदी आ जिहदा नां सी प्रभावती। प्रभावती अपनी जिंदगी इनू अपने हिसाब नाल जीण दे लई निकलदी आ मेरठ तो बॉम्बे दियां सड़कां दे उत्ते। उत्थे जांदी आ ते उसकी मुलाकात एक उस इंसान दे नाल हुंदी आ जिहड़ा बहुत वधिया हारमोनियम बजा लैंदा। ते प्रभावती दी आवाज बहुत सोहनी सी ते इहदा हारमोनियम बहुत सोहना सीगा, ते दोनां ने रल मिल के उहनां दी प्रेम कहानी जिथे शुरू होई उथे उहनां ने अपनी जिंदगी दा एक संगीत अलापिया। दोनों ने नाल मिलके जिंदगी बिताउण दी कसम चक्की ते दोने एक बंधन दे विच बन्ने गए। ए इंसान कौन सन? ओ सी अली बख्श। अली बख्श बहुत वधिया संगीत हारमोनियम बजा रहे सी ते प्रभावती दी जदों शादी अली बख्श दे नाल हो गई मसलम इंसान दे नाल, ते एह फिर प्रभावती तो बाद इकबाल बानो बनी। इकबाल बानो ते अली बख्श दोनों ने मिलके अपनी जिंदगी दी गड्डी चलाई। इन्हां दियां दो बेटियां सन। ਉਸ ਵੇਲੇ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਖਸਤਾ ਸਨ, ਬਹੁਤ ਜ਼ਿਆਦਾ। ਤੇ ਇਹਨਾਂ ਨੂੰ ਉਮੀਦ ਸੀ, ਇਹਨਾਂ ਨੇ ਤੀਸਰੇ ਬੱਚੇ ਦੀ ਉਮੀਦ ਰੱਖੀ ਕਿ ਤੀਸਰਾ ਸਾਡਾ ਬੱਚਾ ਜਿਹੜਾ ਪੈਦਾ ਹੋਵੇਗਾ, ਉਹ ਜਦੋਂ ਜੇ ਲੜਕਾ ਪੈਦਾ ਹੋਇਆ ਤੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਧੋਣੇ ਧੋਤੇ ਜਾਣਗੇ। ਜਦੋਂ ਤੀਸਰਾ ਬੱਚਾ ਪੈਦਾ ਹੋਇਆ ਤੇ ਉਹ ਸੀ ਲੜਕੀ। ਅਲੀ ਬਖਸ਼ ਲੜਕੀ ਨੂੰ ਦੇਖ ਕੇ ਦੁਖੀ ਹੋਇਆ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲ ਰਿਹਾ ਸੀਗਾ। ਡਾਕਟਰ ਦੇ ਇਲਾਜ ਦੇ ਲਈ ਪੈਸੇ ਨਹੀਂ ਸੀ, ਰੋਜੀ ਰੋਟੀ ਦੇ ਜਿਹੜੇ ਹਾਲਾਤ ਸਨ ਕਾਫੀ ਖਸਤਾ ਸਨ। ਇੱਕ ਟਾਈਮ ਦੀ ਰੋਟੀ ਬਣਦੀ ਸੀ ਔਰ ਦੂਸਰੇ ਟਾਈਮ ਦੇ ਲਈ ਸੋਚਣਾ ਪੈਂਦਾ ਸੀ ਕਿ ਇੱਥੋਂ ਹੁਣ ਇਹਦੇ ਪੈਸੇ ਕਿੱਥੋਂ ਆਉਣਗੇ। ਜੇ ਜਿਹੜੀ ਤੀਸਰੀ ਲੜਕੀ ਪੈਦਾ ਹੋਈ ਉਹਦਾ ਨਾਂ ਸੀ ਮਹਾਜਵੀ। ਮਹਾਜਵੀ ਜਦੋਂ ਪੈਦਾ ਹੋਈ ਤਾਂ ਅਲੀ ਬਖਸ਼ ਉਹਨਾਂ ਦੇ ਬਾਪ ਨੇ ਸੋਚਿਆ ਕਿ ਇਸ ਲੜਕੀ ਨੂੰ ਮੈਂ ਕਿਸੇ ਯਤੀਮ ਖਾਨੇ, ਮੁਸਲਮਾਨੀ ਯਤੀਮ ਖਾਨੇ, ਮਤਲਬ ਮੁਸਲਿਮ ਯਤੀਮ ਖਾਨੇ ਦੇ ਵਿੱਚ ਮੈਂ ਇਸ ਨੂੰ ਦੇ ਦੇਵਾਂਗਾ, ਕਿਉਂਕਿ ਤੀਸਰੀ ਬੱਚੀ ਦੇ ਲਈ ਰੋਟੀ ਜਿਹੜੀ ਪੈਦਾ ਕਰਨੀ ਕਾਫੀ ਮੁਸ਼ਕਲ ਸੀ। ਜਿਸ ਤਰ੍ਹਾਂ ਹੀ ਉਹ ਉਹਨਾਂ ਨੂੰ ਯਤੀਮ ਖਾਨੇ ਦੀਆਂ ਪੌੜੀਆਂ ਦੇ ਉੱਤੇ ਰੱਖ ਕੇ ਵਾਪਸ ਮੁੜ ਰਿਹਾ ਸੀ ਉਹਦਾ ਬਾਪ ਅਲੀ ਬਖਸ਼, ਤੇ ਇਹ ਮਹਾਜਵੀ ਜ਼ੋਰ ਜ਼ੋਰ ਤੇ ਇਹਨੇ ਰੋਣਾ ਸ਼ੁਰੂ ਕਰ ਦਿੱਤਾ। ਛੋਟੀ ਉਮਰ ਸੀ, ਛੋਟੀ ਬੱਚੀ ਸੀ, ਕੁਛ ਕੁ ਦਿਨਾਂ ਦੀ ਸੀਗੀ, ਤੇ ਜਦੋਂ ਉਹ ਰੋਈ ਤੇ ਬਾਪ ਤੋਂ ਬੱਚੀ ਦੀ ਆਪਣੇ ਖੂਨ ਦੀ ਉਹ ਜਿਹੜਾ ਰੋਣਾ ਸੁਣਿਆ ਨਾ ਗਿਆ, ਦੇਖਿਆ ਨਾ ਗਿਆ, ਪਿਘਲ ਗਿਆ ਤੇ ਵਾਪਸ ਪਰਤੇ ਤੇ ਉਸ ਬੱਚੀ ਨੂੰ ਜਿਸ ਤਰ੍ਹਾਂ ਰੱਖਿਆ ਸੀ ਚੁੱਕਿਆ ਤੇ ਘਰ ਲਿਆਏ, ਪਾਲਣ ਪੋਸ਼ਣ ਕੀਤਾ। ਜਿੱਥੇ ਦੋ ਬੱਚੀਆਂ ਪਾਲੀਆਂ ਉੱਥੇ ਤੀਸਰੀ ਬੱਚੀ ਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਵੀ ਪਾਲਣ ਪੋਸ਼ਣ ਹੋਣ ਲੱਗਾ। ਇਹ ਬੱਚੀ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹ ਲਿਖ ਕੇ ਕੁਛ ਬਣਨਾ ਚਾਹੁੰਦੀ ਸੀ, ਇਸ ਦੇ ਸੁਪਨੇ ਹੋਰ ਸੀ, ਇਸ ਦੀ ਦੁਨੀਆਂ ਦੇ ਰੰਗ ਕੁਛ ਹੋਰ ਸੀ, ਇਸ ਦੇ ਸੁਪਨਿਆਂ ਦੀ ਚਾਲ ਤੇ ਗੱਲਬਾਤ ਹੋਰ ਸੀ। ਪਰ ਬਾਪ ਨੂੰ ਇੱਕ ਕਮਾਊ ਬੇਟੀ ਚਾਹੀਦੀ ਸੀ ਜਿਹੜਾ ਕਿ ਉਹਦੀ ਜ਼ਿੰਦਗੀ ਦਾ ਭਾਰ ਹਲਕਾ ਕਰ ਸਕੇ, ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰ ਸਕੇ, ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕੇ ਤੇ ਉਹਦੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਦਾ ਸਾਥ, ਬਾਪ ਦਾ ਸਾਥ ਦੇ ਸਕੇ। ਬਾਪ ਨੇ ਛੋਟੀ ਉਮਰ ਤੋਂ ਹੀ ਮਹਿਜ਼ਵੀ ਬਾਨੋ ਨੂੰ ਫਿਲਮਾਂ ਦੇ ਲਈ, ਉਹਨਾਂ ਦੇ ਵਿੱਚ ਜੋ ਵੀ ਉਹਨਾਂ ਨੂੰ ਕੰਮ ਮਿਲਦਾ ਸੀ, ਛੋਟੀ ਉਮਰ ਤੋਂ ਹੀ ਫਿਲਮਾਂ ਵੱਲ ਉਹਨਾਂ ਦਾ ਰੁਝਾਨ ਪੈਦਾ ਕਰ ਦਿੱਤਾ। 4 ਸਾਲ ਦੀ ਉਮਰ ਦੇ ਵਿੱਚ ਮਹਿਜ਼ਵੀਨ ਬਾਨੋ ਨੇ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਹਿਜ਼ਵੀ ਨੇ ਪਹਿਲੀ ਵਾਰੀ ਫਿਲਮ ਦੇ ਵਿੱਚ ਵਿਜੇ ਭੱਟ ਦੀ ਫਿਲਮ, ਜਿਹਦੇ ਉਹ ਆਪ ਨਿਰਦੇਸ਼ਕ ਸਨ, ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉਸ ਵੇਲੇ ਮਹਿਜ਼ਵੀ ਨੂੰ ਕੰਮ ਕਰਨ ਦਾ ਮੁੱਲ ਜਿਹੜਾ ਜਾਂ ਉਹਨਾਂ ਦੀ ਐਕਟਿੰਗ ਦਾ ਜਿਹੜਾ ਮੁੱਲ ਸੀ 25 ਰੁਪਏ ਮਿਲਿਆ। ਉਸ 25 ਰੁਪਏ ਦੇ ਨਾਲ ਘਰ ਦਾ ਚੁੱਲ੍ਹਾ ਜਲਿਆ, ਉਸ 25 ਰੁਪਏ ਦੇ ਨਾਲ ਘਰ ਦੇ ਵਿੱਚ ਰਾਸ਼ਨ ਆਇਆ ਔਰ ਸਾਰਿਆਂ ਨੇ ਢਿੱਡ ਭਰ ਕੇ ਖਾਣਾ ਖਾਧਾ। ਉਮਰ ਬਹੁਤ ਕੱਚੀ ਸੀ, ਛੋਟੀ ਸੀ, ਲੇਕਿਨ ਮਹਿਜ਼ਵੀਨ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਤੋਂ ਬਾਅਦ ਉਸਨੇ ਬਾਪ ਦੇ ਨਾਲ ਉਸਦਾ ਸਹਾਰਾ ਬਣ ਕੇ ਖੜਨਾ ਆ ਤੇ ਬਾਪ ਦੀ ਜ਼ਿੰਦਗੀ ਦਾ ਸਹਾਰਾ ਬਣ ਕੇ, ਜਿਹੜਾ ਇੱਕ ਗਰੀਬੀ ਦਾ ਬੋਝ ਉਹਦੇ ਮੋਢਿਆਂ ਦੇ ਉੱਤੇ ਆ, ਉਹਦਾ ਮਿਲ ਕੇ ਭਾਰ ਚੁੱਕਣਾ ਹੈਗਾ ਆ। ਉਸ ਦਿਨ ਤੋਂ ਬਾਅਦ ਇਹ ਬੱਚੀ ਜਿਹੜੀ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਣ ਵਾਲੀ ਸੀ, ਉਹ ਜ਼ਿੰਦਗੀ ਦੀਆਂ ਔਖੀਆਂ ਰਾਹਾਂ ਤੇ ਤੁਰਨਾ ਉਸਨੇ ਸ਼ੁਰੂ ਕਰ ਦਿੱਤਾ। ਮਹਿਜ਼ਵੀਨ ਦੀ ਮਾਤਾ ਇਕਬਾਲ ਬਾਨੋ ਤੇ ਉਸਦਾ ਬਾਪ ਅਲੀ ਬਖਸ਼ ਦੋਨੋਂ ਬਹੁਤ ਸਖਤ ਮਿਹਨਤ ਕਰਦੇ ਬੰਬੇ ਦੇ ਵਿੱਚ, ਉਸ ਮਿਹਨਤ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ। ਮਹਿਜ਼ਵੀਨ ਦਾ ਬਹੁਤ ਦਿਲ ਕਰਦਾ ਕਿ ਉਹ ਵੀ ਆਮ ਕੁੜੀਆਂ ਦੀ ਤਰ੍ਹਾਂ, ਛੋਟੇ ਬੱਚਿਆਂ ਦੀ ਤਰ੍ਹਾਂ ਹੱਥ 'ਚ ਗੁੱਡੀਆਂ ਫੜੇ, ਗੁੱਡੀਆਂ ਪਟੋਲਿਆਂ ਦੇ ਨਾਲ ਖੇਡੇ, ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰੇ, ਜ਼ਿੰਦਗੀ ਦੇ ਛੋਟੇ ਛੋਟੇ ਸੁਪਨੇ ਦੇਖੇ। ਸ਼ਾਇਦ ਇਸ ਤਰ੍ਹਾਂ ਦਾ ਕੁਛ ਵੀ ਮਹਿਜ਼ਵੀਨ ਦੀ ਕਿਸਮਤ ਦੇ ਵਿੱਚ ਨਹੀਂ ਸੀ। ਉਸਦੀ ਕਿਸਮਤ ਦੇ ਵਿੱਚ ਤਾਂ ਸੀ ਜ਼ਿੰਦਗੀ ਦਾ ਭਾਰ ਢੋਣਾ, ਜ਼ਿੰਦਗੀ ਜਿਹੜੀ ਕਿ ਇੱਕ ਬੋਝ ਜਿਹੀ ਸੀ ਤੇ ਉਸ ਨੂੰ ਹਲਕਾ ਕਰਨਾ ਬਾਪ ਦੇ ਮੋਢਿਆਂ ਤੋਂ ਤੇ ਆਪਣੇ ਛੋਟੇ ਤੇ ਕਮਜ਼ੋਰ ਮੋਢਿਆਂ ਦੇ ਉੱਤੇ ਜ਼ਿੰਦਗੀ ਦਾ ਭਾਰ ਰੱਖਣਾ। ਮਹਿਜ਼ਬੀਨ ਜਿਸ ਤਰ੍ਹਾਂ ਵੀ ਸੀ ਬਾਪ ਦੇ ਨਾਲ ਉਹਦਾ ਹੌਸਲਾ ਬਣ ਕੇ ਖੜ ਗਈ। ਉਹਦੀ ਜ਼ਿੰਦਗੀ ਦੇ ਵਿੱਚ ਅੱਗੇ ਕੀ ਉਤਰਾਅ ਚੜਾ ਆਉਂਦੇ ਆ ਉਹਦੇ ਬਾਰੇ ਚ ਆਪਾਂ ਇਸੇ ਤਰ੍ਹਾਂ ਅੱਗੇ ਗੱਲਬਾਤ ਕਰਦੇ ਹਾਂ।
ਨਵੇਂ ਸਾਲ ਤੇ ਅਸੀਂ ਸਾਰੇ ਕੋਈ ਨਾ ਕੋਈ ਰੈਜ਼ੋਲੂਸ਼ਨ ਲੈਣੇ ਆ, ਔਰ ਜਿਨ੍ਹਾਂ ਵਿੱਚੋਂ ਕਾਫੀ ਰੈਜ਼ੋਲੂਸ਼ਨ ਮਹੀਨੇ ਭਰ ਦੇ ਵਿੱਚ ਹੀ ਕਿਤੇ ਥੱਕ ਹਾਰ ਕੇ ਪੈ ਜਾਂਦੇ ਆ। ਸੋ ਕੁਝ ਰੈਜ਼ੋਲੂਸ਼ਨ ਅਸੀਂ ਲੈਂਦੇ ਆ ਆਪਣੇ ਆਪ ਨੂੰ ਫਿੱਟ ਰੱਖਣ ਲਈ, ਆਪਣੀ ਸਿਹਤ ਨੂੰ ਠੀਕ ਕਰਨ ਲਈ, ਆਪਣੇ ਰਿਸ਼ਤਿਆਂ ਨੂੰ ਠੀਕ ਕਰਨ ਲਈ। ਕੋਸ਼ਿਸ਼ ਕਰੀਏ ਇਸ ਵਾਰੀ ਆਪਣੇ ਆਪ ਲਈ ਕੁਝ ਸੋਚੀਏ, ਆਪਣੀ ਖੁਸ਼ੀ ਲਈ ਸਾਨੂੰ ਕਿਸ ਕੰਮ ਤੋਂ ਖੁਸ਼ੀ ਮਿਲਦੀ ਹੈ, ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੁੰਦੇ ਹਾਂ, ਕਿ ਜਿਵੇਂ ਜਿਉਣਾ ਚਾਹੁੰਦੇ ਹਾਂ ਉਸੇ ਤਰ੍ਹਾਂ ਜੀ ਰਹੇ ਹਾਂ ਕਿ ਬਸ ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰ ਰਹੇ ਹਾਂ। ਆਓ ਸੋਚੀਏ, ਸਾਡੇ ਸਾਰਿਆਂ ਦੇ ਅੰਦਰ ਕੁਝ ਨਾ ਕੁਝ ਅਧੂਰਾ ਦਫ਼ਨ ਪਿਆ ਹੈ ਜੋ ਹਮੇਸ਼ਾ ਵੇਲੇ ਕੋ ਵੇਲੇ ਸਾਨੂੰ ਬਾਜਾਂ ਮਾਰ ਕੇ ਯਾਦ ਕਰਾਉਂਦਾ ਰਹਿੰਦਾ ਹੈ ਕਿ ਮੈਂ ਇਹ ਕਰਨਾ ਹੈ, ਮੈਂ ਇਸ ਜ਼ਿੰਦਗੀ ਚ ਇਹ ਕਰਨਾ ਆ, ਰੱਬ ਨੇ ਮੈਨੂੰ ਇਹ ਕਰਨ ਭੇਜਿਆ। ਆਓ ਉਹ ਜੋ ਕੰਮ ਸਾਨੂੰ ਕਰਨ ਭੇਜਿਆ ਆ ਉਹਨੂੰ ਲੱਭੀਏ। ਉਹਦਾ ਹੁਨਰ ਸਾਡੇ ਅੰਦਰ ਹੀ ਕਿਤੇ ਪਿਆ ਹੈ ਕਿਉਂਕਿ ਉਹ ਪਰਮਾਤਮਾ ਨੇ ਸਾਨੂੰ ਦੇ ਕੇ ਤੋਰਿਆ। ਆਓ ਇਸ ਸਾਲ ਆਪਣੇ ਉਸ ਕੰਮਾਂ ਨੂੰ ਲੱਭੀਏ, ਆਪਣੀਆਂ ਖੁਸ਼ੀਆਂ ਨੂੰ ਲੱਭੀਏ ਜੋ ਸਾਡੇ ਨਾਲ ਕਿਤੇ ਜੁੜੀਆਂ ਪਈਆਂ। ਜ਼ਿੰਦਗੀ ਦੀ ਰਫ਼ਤਾਰ ਦੇ ਨਾਲ ਕਦਮ ਮਿਲਾ ਕੇ ਤੁਰੀਏ, ਨਾ ਉਸ ਤੋਂ ਜ਼ਿਆਦਾ ਅੱਗੇ ਭੱਜਣ ਦੀ ਕੋਸ਼ਿਸ਼ ਕਰੀਏ ਤੇ ਨਾ ਕਿਤੇ ਬਹੁਤਾ ਪਿੱਛੇ ਰਹਿ ਜਾਈਏ। ਆਓ ਜ਼ਿੰਦਗੀ ਦੀ ਤਾਲ ਦੇ ਨਾਲ ਤਾਲ ਮਿਲਾ ਕੇ ਨੱਚੀਏ ਤੇ ਉਹਦੇ ਸੁਰਾਂ ਦੇ ਨਾਲ ਸੁਰ ਮਿਲਾ ਕੇ ਗਾਈਏ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਆਓ ਇਸ ਨੂੰ ਹੋਰ ਹਸੀਨ ਬਣਾਈਏ, ਆਪਣੇ ਆਲੇ ਦੁਆਲੇ ਪੋਜ਼ਿਟਿਵਿਟੀ ਲੈ ਕੇ ਆਈਏ। ਹਾਸੇ ਵੰਡੋਗੇ ਤੇ ਹਾਸੇ ਮਿਲਣਗੇ। ਆਓ ਇੱਕ ਦੂਜੇ ਦੇ ਹੰਝੂ ਪੂੰਝ ਸਕੀਏ, ਇੱਕ ਦੂਜੇ ਦੇ ਹਾਸਿਆਂ ਦੀ ਵਜ੍ਹਾ ਬਣ ਸਕੀਏ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ। ਹਾਂਜੀ, ਹੱਸ ਕੇ ਦਿਖਾ ਦੋ ਇੱਕ ਵਾਰੀ ਮੁਸਕੁਰਾਹਟ। ਜੀ ਹਾਂ, ਬਸ ਏਦਾਂ ਹੀ ਹੱਸਦੇ ਮੁਸਕੁਰਾਉਂਦੇ ਰਹੋ। ਚੜ੍ਹਦੀ ਕਲਾ ਤੇ ਰੱਬ ਰਾਖਾ।
जब तक रहे तन में जिया, वादा रहा ओ साथिया, हम तुम्हारे लिए, तुम हमारे लिए, हम तुम्हारे लिए, तुम हमारे लिए, जब तक रहे
जी हां दोस्तो, ए सी खूबसूरत गीत मैं कीता थोड़े सब दे नाम। तुसी सुन रहे हो लहरा प्रोग्राम हरमन रेडियो तो अंजुजीत नाल। अज आप गलबात कर रहे हां महजबीन बानो जानी के मीना कुमारी जी दी। मीना कुमारी जी दी जिंदगी बारे ते उना दे जिंदगी दे सफर बारे गल चल रही सी उना दे मां बाप दी। और मीना कुमारी जी हुणा दी छोटी उम्र दे विच ही फिल्मा दे विच अपनी मेहनत करनी और उत्थे कमाई करनी, उस वेले उना ने ओ मकाम नहीं सी प्राप्त कीता छोटी उम्र दे विच। जेड़ा भी छोटा मोटा उना नू रोल मिलदा सी उना दा बाप उना नू उस फिल्म दे विच लेके जांदा सी। मजदूरी उनू कह सकदे आं, मेहनत कह सकदे आं, काम कह सकदे आं, जेड़ा उस काम दे बदले पैसा मिलदा सी उहदे नाल रोजी रोटी दा जुगाड़ चलदा सी। महजबीन बानो दे मां बाप आप भी बहुत ज्यादा मेहनत करदे सी। कहंदे आ कि उस वेले उना दी मां बानो दी मां दो दो तीन तीन दिन दियां रोटियां पका के रख दिंदी सी, क्योंकि ओह किते बाहर काम ते जांदे होणगे जिथे उहनां नूं टाइम नहीं लगदा सी कि हर रोज रोटी पकाई जावे रसोई दे विच। ते ओह रोटियां जिहड़ियां बेहियां हुंदियां सीगियां ते फिर ओह सारा परिवार उहनूं खांदा सी। बानो नूं महजबीन बानो नूं उदों तों आदत पै गई सी छोटी उम्र तों ही बासी रोटी खाण दी, जानी के बेही रोटी खाण दी। घर दे हालात इन्ने खस्ता सीगे कि दाल सब्जी तां बहुत दूर दी गल सी। मिर्चां हरियां मिर्चां प्याज ते नमक इहदे नाल रोटी खाधी जांदी सी और बेहियां रोटियां खाधियां जांदियां सी। फिर कहंदे कि उहनां नूं इस तरह दी आदत पई मीना कुमारी नूं कि बेहियां रोटियां खाण दी कि उहनां ने अपनी सारी जदों तक उहनां ने जिंदगी जी आ ਉਹ ਬੇਹੀ ਰੋਟੀ ਹੀ ਖਾਂਦੇ ਸੀ। ਉਹਨਾਂ ਨੂੰ ਉਹਨਾਂ ਦੀ ਇੱਕੋ ਟੇਸਟ ਦੇ ਵਿੱਚ ਬੇਹਾਪਨ ਆ ਚੁੱਕਾ ਸੀ। ਚਾਹੇ ਉਹਦੇ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਰਹੀ ਆ, ਇੱਕ ਉਹਨਾਂ ਨੇ ਪਹਿਚਾਣ ਬਣਾਈ ਸੀ ਬਾਲੀਵੁੱਡ ਦੇ ਵਿੱਚ, ਇੱਕ ਮਸ਼ਹੂਰ ਅਦਾਕਾਰਾ ਸੀਗੀ, ਲੇਕਿਨ ਉਹਨਾਂ ਨੇ ਆਪਣੇ ਖਾਣੇ ਵਾਲੇ ਟੇਬਲ ਦੇ ਉੱਤੋਂ ਜਿਹੜੀ ਬੇਹੀ ਰੋਟੀ ਸੀ ਉਹ ਮਨਫੀ ਨਹੀਂ ਕੀਤੀ। ਤੇ ਫਿਰ 8 ਸਾਲ ਦੀ ਉਮਰ ਦੇ ਵਿੱਚ ਮਹਜ਼ਬੀਨ ਬਾਨੋ ਨੇ ਦੋ ਫਿਲਮ ਵਿੱਚ ਕੰਮ ਕੀਤਾ ਜਿਹਦਾ ਨਾਂ ਸੀ ਏਕ ਹੀ ਫੂਲ ਤੇ ਦੂਜਾ ਸੀ ਪੂਜਾ। ਇਹਦੇ ਵਿੱਚ ਉਹਨਾਂ ਨੇ ਕੰਮ ਕੀਤਾ, ਬਹੁਤ ਵਧੀਆ ਫਿਲਮਾਂ ਸੀ ਤੇ ਇਹਦੇ ਵਿੱਚ ਉਹਨਾਂ ਨੂੰ ਛੋਟੇ ਮੋਟੇ ਰੋਲ ਮਿਲੇ ਤੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਕਰਦੀ ਜਿਹੜੀ ਕਿ ਗੱਡੀ ਆ ਗੁਜ਼ਾਰੇ ਦੀ ਉਹ ਅੱਗੇ ਤੁਰਨੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਹੌਲੀ ਹੌਲੀ ਮਹਜ਼ਬੀਨ ਬਾਨੋ ਜਵਾਨ ਹੋਣ ਲੱਗੀ, ਉਹਨਾਂ ਦੇ ਸੁਪਨਿਆਂ ਦਾ ਆਕਾਰ ਵੱਡਾ ਹੋਣ ਲੱਗਾ ਤੇ ਲੇਕਿਨ ਜਿਹੜੀ ਜ਼ਿੰਦਗੀ ਸੀ ਉਹ ਪਹਾੜ ਬਣ ਕੇ ਸਾਹਮਣੇ ਖੜੀ ਸੀ। ਇਸੇ ਤਰ੍ਹਾਂ ਸਫ਼ਰ ਤੈਅ ਕਰਦਿਆਂ ਕਰਦਿਆਂ ਮਹਜ਼ਬੀਨ 14 ਸਾਲ ਦੀ ਉਮਰ ਉਹਨਾਂ ਨੇ ਪੈਰ ਧਰਿਆ, ਪੈਰਾਂ 14 ਸਾਲ ਦੀ ਉਮਰ ਦੇ ਵਿੱਚ ਆਪਣਾ ਪੈਰ ਧਰਿਆ ਤੇ ਉਸ ਵੇਲੇ ਉਹਨਾਂ ਨੇ ਇੱਕ ਫਿਲਮ ਦੇ ਵਿੱਚ ਕੰਮ ਕੀਤਾ ਜਿਹਦਾ ਨਾਂ ਸੀ ਬੱਚੋਂ ਕਾ ਖੇਲ। ਇਸ ਫਿਲਮ ਦੇ ਵਿੱਚ ਇੰਨਾ ਸੋਹਣਾ ਉਹਨਾਂ ਨੇ ਕੰਮ ਕੀਤਾ, ਉਹਨਾਂ ਦੀ ਇੰਨੀ ਸੋਹਣੀ ਐਕਟਿੰਗ ਸੀ ਤੇ ਇਹਨਾਂ ਦਾ ਨਾਮ ਉਸ ਵੇਲੇ ਬਦਲ ਕੇ ਇਹਨਾਂ ਦਾ ਨਾਮ ਉਸ ਵੇਲੇ ਬਦਲਿਆ ਗਿਆ ਤੇ ਮਹਜ਼ਬੀਨ ਤੋਂ ਬਣ ਗਈ ਮੀਨਾ ਕੁਮਾਰੀ। ਫਿਰ ਸ਼ੁਰੂ ਹੋਇਆ ਮੀਨਾ ਕੁਮਾਰੀ ਦਾ ਸਫ਼ਰ। ਜਿਸ ਤਰ੍ਹਾਂ ਹੀ ਮੀਨਾ ਕੁਮਾਰੀ ਨੇ ਆਪਣੀ ਜਵਾਨੀ ਦੀ ਦਹਿਲੀਜ਼ ਤੇ ਉਹਨਾਂ ਨੇ ਪੈਰ ਰੱਖਿਆ, ਫਿਲਮਾਂ ਉਹਨਾਂ ਦੀ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ, ਐਕਟਿੰਗ ਬਹੁਤ ਵਧੀਆ ਸੀ ਤੇ ਐਕਟਿੰਗ ਕਰਕੇ ਹਰ ਕੋਈ ਨਿਰਮਾਤਾ ਨਿਰਦੇਸ਼ਕ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ, ਉਹਨਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਲੈਣਾ ਚਾਹੁੰਦਾ ਸੀ। ਪਰ ਇਸੇ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਘਰੇਲੂ ਜ਼ਿੰਦਗੀ ਸੀ, ਮਾਂ ਬਾਪ ਦੀ ਜਿਹੜੀ ਜ਼ਿੰਦਗੀ ਸੀ, ਉਹਦੇ ਚ ਬਹੁਤ ਜ਼ਿਆਦਾ ਕਠਿਨਾਈਆਂ ਤੇ ਔਖਿਆਈਆਂ ਆਉਣ ਲੱਗੀਆਂ। ਤਲਖੀਆਂ ਪੈਦਾ ਹੋ ਗਈਆਂ ਸੀ ਮਾਂ ਬਾਪ ਦੇ ਵਿਹਾਰ ਦੇ ਵਿੱਚ, ਦੋਨਾਂ ਦੇ ਰੋਜ਼ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ, ਬਹੁਤ ਜ਼ਿਆਦਾ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ। ਮੀਨਾ ਕੁਮਾਰੀ ਜਿਸਨੇ ਛੋਟੀ ਉਮਰ ਤੋਂ ਹੀ ਜ਼ਿੰਦਗੀ ਇਹਦੀਆਂ ਟੇਢੀਆਂ ਮੇਢੀਆਂ ਰਾਹਾਂ ਤੇ ਤੁਰਨਾ ਸਿੱਖ ਲਿਆ ਸੀ, ਰੋੜੇ ਬੱਟੇ ਕਾਂਟੇ ਪੱਥਰ ਕੰਕਰ ਉਹਦੇ ਪੈਰਾਂ ਥੱਲੇ ਆ ਰਹੇ ਸੀ ਬਗੈਰ ਪਰਵਾਹ ਕੀਤਿਆਂ, ਬਾਪ ਦੇ ਮਗਰ ਉਹਦੀ ਉਂਗਲੀ ਫੜ ਕੇ ਉਹ ਤੁਰ ਰਹੀ ਸੀ। ਸੀ ਤੱਕ ਨਹੀਂ ਕਰ ਰਹੇ ਸੀ ਕਿਉਂਕਿ ਪਤਾ ਸੀ ਕਿ ਇਹਨਾਂ ਇਹਨਾਂ ਪੈਰਾਂ ਨੂੰ ਹੀ ਸਖਤ ਕਰਕੇ ਜ਼ਿੰਦਗੀ ਦੇ ਰਾਹਾਂ ਤੇ ਆਸਾਨੀ ਨਾਲ ਤੁਰ ਸਕਦੀਆਂ। ਕਹਿੰਦੇ ਆ ਕਿ ਜਦੋਂ ਮਹਿਜ਼ਵੀਨ ਵੱਡੀ ਹੋਈ ਜਿਹੜਾ ਜਿਨ੍ਹਾਂ ਦਾ ਨਾਂ ਹੁਣ ਮੀਨਾ ਕੁਮਾਰੀ ਪੈ ਚੁੱਕਾ ਸੀ 14 ਸਾਲ ਤੋਂ ਬਾਅਦ 15-16 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਪਹੁੰਚੇ ਤੇ ਘਰ ਦੇ ਵਿਚ ਇੰਨੇ ਕੁ ਲੜਾਈ ਝਗੜੇ ਮਾਂ ਬਾਪ ਦੇ ਸ਼ੁਰੂ ਹੋ ਗਏ ਸੀਗੇ ਕਿ ਉਹ ਜੈਨੀ ਤੌਰ ਤੇ ਕਾਫੀ ਅਪਸੈਟ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਇਹ ਸੁਭਾਵਕ ਹੀ ਸੀ ਜਿਸ ਲੜਕੀ ਨੇ ਬਚਪਨ ਨਾ ਦੇਖਿਆ ਹੋਵੇ ਔਰ ਜ਼ਿੰਦਗੀ ਦੀ ਜਿਹੜੀ ਜਵਾਨੀ ਦੀ ਦਹਿਲੀਜ਼ ਤੇ ਜਦੋਂ ਉਹਨੇ ਪੈਰ ਰੱਖਿਆ ਤੇ ਉਹ ਜਵਾਨੀ ਬਾਰੇ ਉਸ ਨੂੰ ਕੋਈ ਖਬਰ ਨਾ ਹੋਵੇ, ਉਹ ਮਿਹਨਤਾਂ ਦੇ ਵਿਚ ਨਿਕਲ ਗਈ ਹੋਵੇ, ਉਸ ਲੜਕੀ ਦੇ ਦਿਲ ਤੇ ਕੀ ਬੀਤਦੀ ਆ ਉਹ ਅਸੀਂ ਜਾਣ ਸਕਦੇ ਹਾਂ। ਕਹਿੰਦੇ ਕਿ ਜਦੋਂ ਉਹਨੇ ਘਰ ਆਉਣਾ ਮਿਹਨਤ ਕਰਕੇ ਤੇ ਮਾਂ ਬਾਪ ਬਹੁਤ ਘਟੀਆ ਤਰੀਕੇ ਦੇ ਨਾਲ ਲੜਦੇ ਹੁੰਦੇ ਸੀ ਔਰ ਜਵਾਨੀ ਦੀ ਦਹਿਲੀਜ਼ ਤੇ ਉਹਨਾਂ ਨੇ ਪੈਰ ਰੱਖਿਆ। ਫਿਲਮਾਂ ਉਹਨਾਂ ਦੀ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ। ਐਕਟਿੰਗ ਬਹੁਤ ਵਧੀਆ ਸੀ ਤੇ ਐਕਟਿੰਗ ਕਰਕੇ ਹਰ ਕੋਈ ਨਿਰਮਾਤਾ ਨਿਰਦੇਸ਼ਕ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ, ਉਹਨਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਲੈਣਾ ਚਾਹੁੰਦਾ ਸੀ। ਪਰ ਇਸ ਦੇ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਘਰੇਲੂ ਜ਼ਿੰਦਗੀ ਸੀ, ਮਾਂ ਬਾਪ ਦੀ ਜਿਹੜੀ ਜ਼ਿੰਦਗੀ ਸੀ, ਉਹਦੇ ਚ ਬਹੁਤ ਜ਼ਿਆਦਾ ਕਠਿਨਾਈਆਂ ਤੇ ਔਖਿਆਈਆਂ ਆਉਣ ਲੱਗੀਆਂ। ਤਲਖੀਆਂ ਪੈਦਾ ਹੋ ਗਈਆਂ ਸੀ ਮਾਂ ਬਾਪ ਦੇ ਵਿਹਾਰ ਦੇ ਵਿੱਚ। ਦੋਨਾਂ ਦੇ ਰੋਜ਼ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ, ਬਹੁਤ ਜ਼ਿਆਦਾ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ। ਮੀਨਾ ਕੁਮਾਰੀ ਜਿਸ ਨੇ ਛੋਟੀ ਉਮਰ ਤੋਂ ਹੀ ਜ਼ਿੰਦਗੀ ਇਹਦੀਆਂ ਟੇਢੀਆਂ ਮੇਢੀਆਂ ਰਾਹਾਂ ਤੇ ਤੁਰਨਾ ਸਿੱਖ ਲਿਆ ਸੀ, ਰੋੜੇ ਬੱਟੇ ਕਾਂਟੇ ਪੱਥਰ ਕੰਕਰ ਉਹਦੇ ਪੈਰਾਂ ਥੱਲੇ ਆ ਰਹੇ ਸੀ, ਬਗੈਰ ਪਰਵਾਹ ਕੀਤਿਆਂ ਬਾਪ ਦੇ ਮਗਰ ਉਹਦੀ ਉਂਗਲੀ ਫੜ ਕੇ ਉਹ ਤੁਰ ਰਹੀ ਸੀ, ਸੀ ਤੱਕ ਨਹੀਂ ਕਰ ਰਹੀ ਸੀ ਕਿਉਂਕਿ ਪਤਾ ਸੀ ਕਿ ਇਹਨਾਂ ਇਹਨਾਂ ਪੈਰਾਂ ਨੂੰ ਹੀ ਸਖਤ ਕਰਕੇ ਜ਼ਿੰਦਗੀ ਦੇ ਰਾਹਾਂ ਤੇ ਆਸਾਨੀ ਨਾਲ ਤੁਰ ਸਕਦੀਆਂ। ਕਹਿੰਦੇ ਆ ਕਿ ਜਦੋਂ ਮਹਿਜ਼ਵੀਨ ਵੱਡੀ ਹੋਈ ਜਿਹੜਾ ਜਿਨ੍ਹਾਂ ਦਾ ਨਾਂ ਹੁਣ ਮੀਨਾ ਕੁਮਾਰੀ ਪੈ ਚੁੱਕਾ ਸੀ 14 ਸਾਲ ਤੋਂ ਬਾਅਦ 15-16 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਪਹੁੰਚੇ ਤੇ ਘਰ ਦੇ ਵਿਚ ਇੰਨੇ ਕੁ ਲੜਾਈ ਝਗੜੇ ਮਾਂ ਬਾਪ ਦੇ ਸ਼ੁਰੂ ਹੋ ਗਏ ਸੀਗੇ ਕਿ ਉਹ ਜੈਨੀ ਤੌਰ ਤੇ ਕਾਫੀ ਅਪਸੈਟ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਇਹ ਸੁਭਾਵਕ ਹੀ ਸੀ ਜਿਸ ਲੜਕੀ ਨੇ ਬਚਪਨ ਨਾ ਦੇਖਿਆ ਹੋਵੇ ਔਰ ਜ਼ਿੰਦਗੀ ਦੀ ਜਿਹੜੀ ਜਵਾਨੀ ਦੀ ਦਹਿਲੀਜ਼ ਤੇ ਜਦੋਂ ਉਹਨੇ ਪੈਰ ਰੱਖਿਆ ਤੇ ਉਹ ਜਵਾਨੀ ਬਾਰੇ ਉਸ ਨੂੰ ਕੋਈ ਖਬਰ ਨਾ ਹੋਵੇ, ਉਹ ਮਿਹਨਤਾਂ ਦੇ ਵਿਚ ਨਿਕਲ ਗਈ ਹੋਵੇ, ਉਸ ਲੜਕੀ ਦੇ ਦਿਲ ਤੇ ਕੀ ਬੀਤਦੀ ਆ ਉਹ ਅਸੀਂ ਜਾਣ ਸਕਦੇ ਹਾਂ। ਕਹਿੰਦੇ ਕਿ ਜਦੋਂ ਉਹਨੇ ਘਰ ਆਉਣਾ ਮਿਹਨਤ ਕਰਕੇ ਤੇ ਮਾਂ ਬਾਪ ਬਹੁਤ ਘਟੀਆ ਤਰੀਕੇ ਦੇ ਨਾਲ ਲੜਦੇ ਹੁੰਦੇ ਸੀ ਔਰ ਉਹਨਾਂ ਦੇ ਸ਼ੋਰ ਸ਼ਰਾਬਾ, ਉਹਨਾਂ ਦੀਆਂ ਲੜਾਈਆਂ ਝਗੜੇ, ਉਹਨਾਂ ਦਾ ਗਾਲੀ ਗਲੋਚ ਹੁੰਦਾ, ਉਹ ਸਾਰਾ ਉਹ ਸੁਣਦੀ। ਮੀਨਾ ਕੁਮਾਰੀ ਸ਼ੁਰੂ ਤੋਂ ਹੀ ਖਾਮੋਸ਼ ਤੇ ਚੁੱਪ ਸੀ, ਉਦਾਸੀ ਦੀ ਮੂਰਤ ਸੀ, ਉਹਦੇ ਦਿਲ ਦੇ ਉੱਤੇ ਉਦਾਸੀ ਸੀ ਬਹੁਤ ਜ਼ਿਆਦਾ, ਘਰ ਦੇ ਹਾਲਾਤਾਂ ਨੂੰ ਲੈ ਕੇ ਤੇ ਗਰੀਬੀ ਵਾਲੀ ਜ਼ਿੰਦਗੀ ਨੂੰ ਲੈ ਕੇ। ਕਹਿੰਦੇ ਕਿ ਮੀਨਾ ਕੁਮਾਰੀ ਜੀ ਨੇ ਪੱਥਰ ਜਿਹੜੇ ਆ ਉਹ ਜੋੜਨੇ ਸ਼ੁਰੂ ਕਰ ਦਿੱਤੇ ਸੀ, ਉਹਨੇ ਆਪਣੇ ਕਮਰੇ ਦੇ ਵਿੱਚ ਪੱਥਰ ਰੱਖੇ ਹੋਏ ਸੀ, ਪੱਥਰਾਂ ਦੀ ਜ਼ਿੰਦਗੀ ਜੀ ਜੀ ਕੇ ਉਸਨੇ ਪੱਥਰ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਪੱਥਰ ਜੋੜਨੇ ਸ਼ੁਰੂ ਕਰ ਦਿੱਤੇ ਸੀ। ਪੱਥਰਾਂ ਦੇ ਉੱਤੇ ਉਹਨਾਂ ਨੇ ਆਪਣਾ ਨਾਮ MMM ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਮੇਰੀ ਜ਼ਿੰਦਗੀ ਵੈਸੇ ਹੀ ਪੱਥਰ ਆ ਤੇ ਇਹ ਉਹ ਪੱਥਰ ਆ ਜਿਹੜੇ ਮੈਨੂੰ ਤਕਲੀਫ ਨਹੀਂ ਦਿੰਦੇ। ਮੈਂ ਹੱਸਦੀ ਹਾਂ ਤੇ ਮੈਨੂੰ ਲੱਗਦਾ ਇਹ ਪੱਥਰ ਮੇਰੇ ਨਾਲ ਹੱਸਦੇ ਆ, ਇਹ ਪੱਥਰ ਮੇਰੇ ਦਿਲ ਦੀ ਗੱਲ ਸੁਣਦੇ ਆ, ਇਹ ਪੱਥਰ ਮੇਰੇ ਨਾਲ ਰੋਂਦੇ ਆ, ਇਹ ਪੱਥਰ ਮੇਰੇ ਤੋਂ ਨਾਰਾਜ਼ ਨਹੀਂ ਹੁੰਦੇ। ਮੈਂ ਕਿੰਨਾ ਹੀ ਬੋਲ ਲਵਾਂ ਇਹਨਾਂ ਨੂੰ, ਮੈਂ ਕਿੰਨਾ ਹੀ ਗੁੱਸੇ ਹੋ ਲਵਾਂ, ਇਹ ਪੱਥਰ ਪੱਥਰ ਰਹਿੰਦੇ ਆ, ਮੇਰੀ ਕਿਸੇ ਗੱਲ ਦਾ ਜਵਾਬ ਹੀ ਨਹੀਂ ਦਿੰਦੇ, ਮੈਨੂੰ ਮੋੜਵਾਂ ਜਵਾਬ ਹੀ ਨਹੀਂ ਦਿੰਦੇ, ਮੈਨੂੰ ਇਹ ਗੁੱਸਾ ਚੜ੍ਹਨ ਹੀ ਨਹੀਂ ਦਿੰਦੇ। ਇਹ ਪੱਥਰ ਮੇਰੀ ਸਾਰੀ ਗੱਲ ਸੁਣਦੇ ਆ। ਉਹ ਪੱਥਰਾਂ ਨੂੰ ਰਾਤ ਨੂੰ ਆਪਣੇ ਬੈੱਡ ਤੇ ਰੱਖ ਕੇ ਸੌਂਦੀ ਤੇ ਪੱਥਰਾਂ ਨਾਲ ਗੱਲਾਂ ਕਰਦੀ, ਪੱਥਰਾਂ ਨਾਲ ਉੱਠਦੀ, ਪੱਥਰਾਂ ਦੇ ਨਾਲ ਆਪਣੇ ਹਰ ਰਾਜ ਸਾਂਝਾ ਕਰਦੀ ਤੇ ਉੱਥੋਂ ਸ਼ੁਰੂ ਹੋਇਆ ਮੀਨਾ ਕੁਮਾਰੀ ਜੀ ਦਾ ਸ਼ਾਇਰੀ ਦਾ ਸਫ਼ਰ। ਸ਼ਾਇਰੀ ਉਹਨਾਂ ਦੀ ਕਿਸ ਤਰ੍ਹਾਂ ਦੀ ਸੀ ਉਹਦੇ ਬਾਰੇ ਚ ਵੀ ਤੁਹਾਡੇ ਨਾਲ ਥੋੜੀਆਂ ਝਲਕੀਆਂ ਪੇਸ਼ ਕਰਦੇ ਆ, ਸੁਣਦੇ ਆ ਪਹਿਲਾਂ ਹੀ।
ਚਲੋ ਬਸ ਨਿਕਲ ਜਾਏਗੀ। ਅਰੇ ਭਾਈ ਕਿਆ ਹੁਆ, ਬਸ ਨਿਕਲ ਜਾ। कमल बहुत सर्दी है। अरे लो ना कमल से भी कोई जिद है।
और तुम?
अरे अपना क्या, हम तो सिपाही हैं सिपाही, कोई शक? अपनी फिक्र करो और मेरी फिक्र छोड़ो। अरे लो, नहीं तो सर्दी में मर जाओगी।
मर ही जाऊंगी ना, मुझे रोने वाला कौन बैठा है?
कल तक कोई नहीं था लेकिन अब है, कोई शक?
ਹੈ ਦਿਲ ਕੇ ਦਰ ऐप है दिल के दर्द यारो, न हो तो मुश्किल है जीना इसका,
न हो तो मुश्किल है जीना इसका,
जो हो तो हर दर्द एक हीरा, हर एक गम है नगीना इसका,
जो हो तो हर दर्द एक हीरा, हर एक गम है नगीना इसका। जी हाँ,
जिसकी धड़कन तुम्हारा दिल या हमारा दिल है।
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
रोटी हजम नहीं होंगी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
हरमन रेडियो पंजाबियों दा मनपसंद रेडियो दोस्तों मेरा नाम अंजीत शर्मा ते मैं हर वीरवार ਤੁਹਾਡੇ ਲਈ ਖੁਸ਼ੀਆਂ ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੀਤ ਸ਼ਰਮਾ ਦੇ ਨਾਲ
ਜੀ ਹਾਂ ਦੋਸਤੋ ਇਹ ਸੀ ਖੂਬਸੂਰਤ ਗੀਤ ਜਿਸ ਨੂੰ ਮੈਂ ਕੀਤਾ ਤੁਹਾਡੇ ਸਭ ਦੇ ਨਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ ਅੱਜ ਦੋਸਤੋ ਸੋਚਿਆ ਸੀਗਾ ਕਿ ਜ਼ਿੰਦਗੀ ਨੂੰ ਥੋੜਾ ਜਿਹਾ ਹਲਕਾ ਕਰਕੇ ਲਿਆ ਜਾਵੇ ਵੈਸੇ ਵੀ ਜਦੋਂ ਜੇ ਅਸੀਂ ਜ਼ਿੰਦਗੀ ਨੂੰ ਹਾਏ ਹਾਏ ਕਰਦੇ ਰਹਾਂਗੇ ਤੇ ਜ਼ਿੰਦਗੀ ਸਾਨੂੰ ਹੋਰ ਡਰਾਊਗੀ ਹੋਰ ਸਾਨੂੰ ਭਾਰੀ ਭਾਰੀ ਜਿਹੀ ਲੱਗੂਗੀ ਇਸ ਤਰ੍ਹਾਂ ਲੱਗੂਗਾ ਕਿ ਸਾਡੇ ਮੋਢਿਆਂ ਦੇ ਉੱਤੇ ਜਾਂ ਸਾਡੇ ਸਿਰ ਦੇ ਉੱਤੇ ਕਾਫੀ ਭਾਰ ਹੈਗਾ ਜਿਹੜਾ ਸਾਡੇ ਤੋਂ ਚੱਕਿਆ ਨਹੀਂ ਜਾਂਦਾ ਜ਼ਿੰਦਗੀ ਵੈਸੇ ਹਾਏ ਹਾਏ ਕਰਨ ਦਾ ਨਾਂ ਨਹੀਂ ਹੈਗਾ ਜ਼ਿੰਦਗੀ ਤਾਂ ਗਾਉਣ ਦਾ ਨਾਂ ਆ ਸਾਡਾ ਆਪਣਾ ਅਲਾਪਿਆ ਹੋਇਆ ਸੰਗੀਤ ਆ ਕੋਈ ਵੀ ਤਰ੍ਹਾਂ ਦੀ ਸੁਰ ਕੱਢ ਲਓ ਤੁਹਾਨੂੰ ਉਸੇ ਤਰ੍ਹਾਂ ਦੀ ਇਹ ਸੁਰ ਵਾਲਾ ਲੱਗੇਗਾ ਤੇ ਤੁਹਾਨੂੰ ਉਹੀ ਸੁਰ ਸੋਹਣੀ ਲੱਗੇਗੀ ਤੇ ਤੁਹਾਡੀ ਜ਼ਿੰਦਗੀ ਤੁਹਾਡੇ ਨਾਲ ਗੀਤ ਗਾਵੇਗੀ ਸੋ ਅੱਜ ਇਸੇ ਨੂੰ ਸੋਚ ਕੇ ਸੋਚਿਆ ਕਿ ਅੱਜ ਗੀਤ ਸੰਗੀਤ ਹੀ ਪ੍ਰੋਗਰਾਮ ਦੇ ਵਿੱਚ ਬਜਾਇਆ ਜਾਵੇ ਨਾਲ ਹਲਕੀ ਫੁਲਕੀ ਗੱਲਬਾਤ ਕੀਤੀ ਜਾਵੇ ਮੀਨਾ ਕੁਮਾਰੀ ਜੀ ਸਾਡੇ ਦਿਲਾਂ ਦੀ ਧੜਕਣ ਬੇਸ਼ੱਕ ਅੱਜ ਉਹ ਦੁਨੀਆਂ ਦੇ ਵਿੱਚ ਨਹੀਂ ਹੈ ਲੇਕਿਨ ਇਸ ਤਰ੍ਹਾਂ ਦੇ ਲੋਕ ਹਮੇਸ਼ਾ ਅਮਰ ਰਹਿੰਦੇ ਆ ਜਿਨ੍ਹਾਂ ਦੀਆਂ ਬਾਅਦ ਵਿੱਚ ਮਿਹਨਤਾਂ ਜਿਉਂਦੀਆਂ ਰਹਿੰਦੀਆਂ ਆ ਉਹਨਾਂ ਦੇ ਡਾਇਲੋਗ ਉਹਨਾਂ ਦੀ ਗੱਲਬਾਤ ਉਹਨਾਂ ਦੀ ਐਕਟਿੰਗ ਤੇ ਉਸ ਵੇਲੇ ਜਿਹੜਾ ਉਹਨਾਂ ਨੇ ਸਮਾਂ ਚਾਹੇ ਬਹੁਤ ਔਖਾ ਲੰਘਾਇਆ ਹੁੰਦਾ ਆ ਪਰਦੇ ਦੇ ਉੱਤਲੀ ਜ਼ਿੰਦਗੀ ਸਾਨੂੰ ਉਹਨਾਂ ਦੀ ਸੋਹਣੀ ਲੱਗਦੀ ਆ ਉਹਨਾਂ ਦੀ ਚਮਕ ਦਮਕ ਸਾਨੂੰ ਸੋਹਣੀ ਲੱਗਦੀ ਆ ਉਹਨਾਂ ਦਾ ਹਾਸਾ ਮਜ਼ਾਕ ਔਰ ਇਸ਼ਕ ਦੀਆਂ ਜਿਹੜੀਆਂ ਗੱਲਾਂ ਪਿਆਰ ਮੁਹੱਬਤ ਦੀਆਂ ਪਰਦੇ ਉੱਤੇ ਕਰਦੇ ਆ ਉਹ ਸਾਨੂੰ ਸੋਹਣੀਆਂ ਲੱਗਦੀਆਂ ਆ ਪਰ ਅਸਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੁੰਦਾ ਆ ਅਸੀਂ ਉਹਦੇ ਤੋਂ ਬਹੁਤ ਦੂਰ ਹੁੰਦੇ ਆ ਤੇ ਜਦੋਂ ਏਦਾਂ ਦੇ ਕਲਾਕਾਰਾਂ ਨੂੰ ਅਸੀਂ ਨੇੜਿਓਂ ਹੋ ਕੇ ਜਾਣਦੇ ਆ ਜਾਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਜਾਂ ਸਾਨੂੰ ਉਹਨਾਂ ਬਾਰੇ ਪਤਾ ਲੱਗਦਾ ਤੇ ਅਸੀਂ ਉਹਨਾਂ ਦੇ ਨਾਲ ਉਦਾਸ ਹੋ ਜਾਂਦੇ ਆ ਕਿ ਇਹ ਉਹ ਸ਼ਖਸ ਹਨ, ਇਹ ਉਹ ਮਹਾਨ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਸਾਨੂੰ ਤਾਂ ਹਸਾਇਆ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਰੌਣਕਾਂ ਜਾਂ ਖੂਬਸੂਰਤੀਆਂ ਰੌਸ਼ਨੀਆਂ ਤਾਂ ਪੈਦਾ ਕੀਤੀਆਂ, ਪਰ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਹਨੇਰ ਸਨ, ਕਿੰਨੀਆਂ ਔਖਿਆਈਆਂ ਸਨ, ਕਿੰਨੀਆਂ ਉਦਾਸੀਆਂ ਸਨ। ਉਹ ਉਦਾਸੀਆਂ ਉਹਨਾਂ ਨੇ ਪਰਦੇ ਦੇ ਪਿੱਛੇ ਹੀ ਰੱਖੀਆਂ ਤੇ ਪਰਦੇ ਦੇ ਉੱਤੇ ਉਹਨਾਂ ਨੇ ਕਾਮਯਾਬੀਆਂ ਹਾਸਲ ਕੀਤੀਆਂ। ਇਸ ਤਰ੍ਹਾਂ ਦੇ ਲੋਕ ਅੰਦਰੋਂ ਬਹੁਤ ਜਜ਼ਬਾਤੀ ਤੇ ਟੁੱਟੇ ਜਿਹੇ ਹੁੰਦੇ ਆ, ਲੇਕਿਨ ਕਾਮਯਾਬੀ ਨੂੰ ਇਸੇ ਤਰ੍ਹਾਂ ਦੇ ਲੋਕ ਹਾਸਲ ਕਰਦੇ ਆ, ਮੀਨਾ ਕੁਮਾਰੀ ਜੀ ਵਰਗੇ। ਸੋ ਇਸੇ ਗੱਲ ਨੂੰ ਆਪਾਂ ਅੱਗੇ ਤੋਰਦੇ ਆ ਕਿ ਮੀਨਾ ਕੁਮਾਰੀ ਜੀ ਦੀ ਦੋਸਤੀ ਪੱਥਰਾਂ ਦੇ ਨਾਲ ਹੋ ਜਾਂਦੀ ਆ, ਉਸ ਤੋਂ ਬਾਅਦ ਉਹਨਾਂ ਦਾ ਸਫ਼ਰ ਹੁੰਦਾ ਸ਼ਾਇਰੀ ਦਾ ਸ਼ੁਰੂ। ਤੇ ਜਦੋਂ ਮੀਨਾ ਜੀ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਤੇ ਕਮਾਲ ਅਮਰੋਹੀ ਜੀ ਨੇ ਮੀਨਾ ਕੁਮਾਰੀ ਨੂੰ ਇੱਕ ਫਿਲਮ ਦੇ ਲਈ, ਉਹਨਾਂ ਦੇ ਨਾਲ ਫਿਲਮ ਬਣਾਉਣ ਦੇ ਲਈ ਉਹਨਾਂ ਦੇ ਲਈ ਮਤਲਬ ਕਿ ਸੁਨੇਹਾ ਭੇਜਿਆ ਉਹਨਾਂ ਦੇ ਬਾਪ ਦੇ ਕੋਲ। ਮੀਨਾ ਕੁਮਾਰੀ ਜੀ ਦੇ ਬਾਪ ਨੇ ਮੀਨਾ ਕੁਮਾਰੀ ਨੂੰ ਸੁਨੇਹਾ ਦਿੱਤਾ ਕਿ ਕਮਾਲ ਅਮਰੋਹੀ ਜੀ ਤੈਨੂੰ ਮਿਲਣਾ ਚਾਹੁੰਦੇ ਆ, ਕੋਈ ਫਿਲਮ ਬਣਾਉਣਾ ਚਾਹੁੰਦੇ ਆ। ਕਮਾਲ ਅਮਰੋਹੀ ਜੀ ਦੀ ਇੱਕ ਆਦਤ ਸੀ, ਉਹ ਬੜੇ ਖੜੂਸ ਜਿਹੇ ਸੀ, ਜਿੱਦੀ ਕਿਸਮ ਦੇ, ਲੜਾਕੇ ਜਿਹੇ ਕਿਸਮ ਦੇ, ਇਸ ਤਰ੍ਹਾਂ ਦੀ ਸੀ, ਰੁੱਖਾ ਜਿਹਾ ਸਵਾਦ ਸੀ। ਤੇ ਮੀਨਾ ਕੁਮਾਰੀ ਨੂੰ ਉਹਨਾਂ ਦੇ ਸਵਾਦ ਦਾ ਪਤਾ ਸੀ। ਮੀਨਾ ਕੁਮਾਰੀ ਨੇ ਆਪਣੇ ਬਾਪ ਨੂੰ ਕਮਾਲ ਅਮਰੋਹੀ ਦੇ ਨਾਲ ਮਿਲਣ ਤੋਂ ਮਨਾ ਕਰ ਦਿੱਤਾ। ਕਮਾਲ ਅਮਰੋਹੀ ਉਸ ਵੇਲੇ ਸ਼ਾਦੀਸ਼ੁਦਾ ਸੀ ਤੇ ਉਹਨਾਂ ਨੇ ਮੀਨਾ ਕੁਮਾਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾਇਆ। ਮਨਾਉਣ ਤੋਂ ਬਾਅਦ ਉਹਨਾਂ ਨੇ ਮੀਨਾ ਕੁਮਾਰੀ ਦੇ ਨਾਲ ਫਿਲਮ ਬਣਾਉਣ ਦੀ ਸ਼ੁਰੂਆਤ ਕੀਤੀ। ਉਹ ਜਿਹੜੀ ਫਿਲਮ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ ਤਾਂ ਸ਼ੁਰੂ ਕੀਤੀ ਸੀ ਪਰ ਸ਼ੁਰੂ ਕੀਤੀ ਹੀ ਰਹਿ ਗਈ, ਉਹਨੂੰ ਕੋਈ ਮੰਜ਼ਿਲ ਨਾ ਮਿਲੀ ਤੇ ਉਹ ਵਿਚਕਾਰ ਹੀ ਉਹ ਫਿਲਮ ਰਹਿ ਗਈ। ਲੇਕਿਨ ਇਹਨਾਂ ਦੀ ਉੱਥੋਂ ਪ੍ਰੇਮ ਕਹਾਣੀ ਸ਼ੁਰੂ ਹੋ ਗਈ। 19 ਸਾਲ ਦੀ ਮੀਨਾ ਕੁਮਾਰੀ ਔਰ ਉਮਰ ਚ ਕਾਫੀ ਵੱਡੇ 15-16 ਸਾਲ ਦੀ ਉਮਰ ਦਾ ਫਰਕ, ਕਮਾਲ ਅਮਰੋਹੀ ਦੇ ਨਾਲ ਮੀਨਾ ਕੁਮਾਰੀ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਇਹਨਾਂ ਦੀ ਪ੍ਰੇਮ ਕਹਾਣੀ ਸਿਖਰਾਂ ਤੇ ਪਹੁੰਚ ਗਈ। ਇੱਕ ਦੂਸਰੇ ਨੂੰ ਪ੍ਰੇਮ ਦੇ ਖਤ ਲਿਖਦੇ, ਬਹੁਤ ਲੰਬੀਆਂ ਲੰਬੀਆਂ ਟੈਲੀਫੋਨ ਤੇ ਗੱਲਾਂ ਕਰਦੇ, ਪ੍ਰੇਮ ਕਹਾਣੀਆਂ ਪਾਉਂਦੇ ਔਰ ਦੋਨਾਂ ਦਾ ਕਿੱਸਾ ਮਸ਼ਹੂਰ ਹੋ ਗਿਆ। ਫਿਰ ਕਮਾਲ ਅਮਰੋਹੀ ਜੀ ਨੇ ਮੀਨਾ ਕੁਮਾਰੀ ਦੇ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ, ਜਾਣੀ ਕਿ ਮੀਨਾ ਕੁਮਾਰੀ ਨੂੰ ਵਿਆਹ ਕਰਨ ਦੇ ਲਈ ਕਿਹਾ। ਮੀਨਾ ਕੁਮਾਰੀ ਜੀ ਨੇ ਇਨਕਾਰ ਕਰ ਦਿੱਤਾ, ਪ੍ਰੇਮ ਤੱਕ ਤਾਂ ਠੀਕ ਸੀ, ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਮੇਰਾ ਬਾਪ ਕਦੇ ਵੀ ਨਹੀਂ ਮੰਨੂਗਾ ਕਿ ਜਿਸ ਇਨਸਾਨ ਦੀ ਪਹਿਲਾਂ ਹੀ ਸ਼ਾਦੀ ਹੋਈ ਹੋਵੇ ਤੇ ਮੇਰੇ ਚ ਉਮਰ ਚ ਵੱਡਾ ਹੋਵੇ, ਇਸ ਕਰਕੇ ਮੈਂ ਆਪਣੇ ਬਾਪ ਦੀ ਇਜਾਜ਼ਤ ਤੋਂ ਬਗੈਰ ਸ਼ਾਦੀ ਨਹੀਂ ਕਰ ਸਕਦੀ ਤੇ ਬਾਪ ਇਸ ਸ਼ਾਦੀ ਲਈ ਨਹੀਂ ਮੰਨੂਗਾ। ਉਸ ਤੋਂ ਬਾਅਦ ਕਮਾਲ ਅਮਰੋਹੀ ਨੇ ਇੱਕ ਸਕੀਮ ਘੜੀ, ਜਾਣੀ ਕਿ ਇੱਕ ਯੋਜਨਾ ਬਣਾਈ। ਇਹ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਆ ਨਾ, ਇਹਨਾਂ ਦੇ ਹੌਸਲੇ ਬੜੇ ਬੁਲੰਦ ਹੁੰਦੇ ਆ, ਇਹ ਵੱਡੇ ਤੋਂ ਵੱਡਾ ਵੀ ਰਿਸਕ ਲੈ ਸਕਦੇ ਆ, ਇਹਨਾਂ ਨੂੰ ਵੱਡੇ ਤੋਂ ਵੱਡਾ ਰਿਸਕ ਵੀ ਛੋਟਾ ਹੀ ਲੱਗਦਾ ਆ ਕਿਉਂਕਿ ਇਹਨਾਂ ਦੇ ਹੌਸਲੇ ਬੜੇ ਬੁਲੰਦ ਹੁੰਦੇ ਆ। ਇਹਨਾਂ ਨੂੰ ਯਕੀਨ ਹੁੰਦਾ ਆਪਣੇ ਪਿਆਰ ਦੇ ਉੱਤੇ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਨੂੰ ਕਾਮਯਾਬੀ ਮਿਲਣੀ ਆ। ਤਾਂ ਹੀ ਤਾਂ ਪਿਆਰ ਕਰਨ ਵਾਲੇ ਆ ਕਦੇ ਨੈਗੇਟਿਵ ਨਹੀਂ ਸੋਚਦੇ, ਉਹ ਹਮੇਸ਼ਾ ਪੋਜ਼ਿਟਿਵ ਸੋਚਦੇ ਆ। ਇਸੇ ਕਰਕੇ ਉਹ ਆਪਣੇ ਪਿਆਰ ਦੇ ਵਿੱਚ ਜਿੰਨੀ ਜ਼ਿੰਦਗੀ ਜਿਉਂਦੇ ਆ ਬਹੁਤ ਵਧੀਆ ਸੋਚ ਸੋਚ ਕੇ ਜਿਉਂਦੇ ਆ। ਉਹਨਾਂ ਦੀਆਂ ਅੱਖਾਂ ਅੱਜ ਵੀ ਦੇਖਦੀਆਂ, ਕੱਲ ਵੀ ਤੇ ਪਰਸੋਂ ਤੇ ਨਰਸੋਂ, ਔਰ ਜੋ ਦੇਖਦੀਆਂ ਖੁਸ਼ੀਆਂ ਭਰਾ ਹੀ ਦੇਖਦੀਆਂ ਆ। ਉਹ ਕਦੇ ਨਹੀਂ ਸੋਚਦੀਆਂ, ਦੇਖਦੀਆਂ ਅੱਖਾਂ ਜਾਂ ਦਿਮਾਗ ਇਹ ਨਹੀਂ ਸੋਚਦਾ ਕਿ ਕੱਲ ਨੂੰ ਸਾਡਾ ਕੀ ਹੋਵੇਗਾ, ਭਵਿੱਖ ਚ ਕੀ ਹੋਵੇਗਾ, ਨਹੀਂ, ਉਹ ਖੁਸ਼ੀਆਂ ਹੀ ਖੁਸ਼ੀਆਂ ਤੇ ਪਿਆਰ ਹੀ ਪਿਆਰ ਨੂੰ ਆਪਣੀ ਜ਼ਿੰਦਗੀ ਚ ਦੇਖਦੇ ਆ। ਇਸੇ ਕਰਕੇ ਕਹਿੰਦੇ ਆ ਕਿ ਪਿਆਰ ਵਾਲੇ ਜਿਹੜੇ ਇਨਸਾਨ ਆ ਉਹ ਖੁਸ਼ ਰਹਿੰਦੇ ਆ, ਉਹਨਾਂ ਦੇ ਆਲ ਦੁਆਲ ਜਿਹੜਾ ਪਿਆਰ ਆ ਉਹ ਝੂਮਰ ਪਾਉਂਦਾ ਰਹਿੰਦਾ ਆ, ਉਹਨਾਂ ਨੂੰ ਇੱਕ ਬਹੁਤ ਵਧੀਆ ਐਨਰਜੀ ਦਿੰਦਾ ਰਹਿੰਦਾ ਆ। ਤੇ ਦੋਨੇ ਅੱਖਾਂ ਉਹਨਾਂ ਦੀਆਂ ਜਿਹੜੀਆਂ ਚਾਰ ਅੱਖਾਂ ਹੁੰਦੀਆਂ ਪਰ ਚਾਰ ਅੱਖਾਂ ਮਿਲਾ ਕੇ ਦੋਨੇ ਦੋ ਬਣਦੀਆਂ ਆ, ਉਹ ਇੱਕ ਦੂਸਰੇ ਦੀਆਂ ਅੱਖਾਂ ਦੇ ਨਾਲ ਆਪਣਾ ਖੂਬਸੂਰਤ ਸੰਸਾਰ ਦੇਖਦੇ ਆ, ਜਿਹਦਾ ਉਹ ਜਿਸ ਨੂੰ ਉਹ ਪੂਰਾ ਸੰਪੂਰਨ ਦੇਖਦੇ ਆ। ਸੋ ਪਿਆਰ ਕਰਨ ਵਾਲੇ ਬੜੇ ਆਸ਼ਾਵਾਦੀ ਲੋਕ ਹੁੰਦੇ ਆ। ਉਹਨਾਂ ਨੇ ਆਪਣੇ ਕਮਾਲ ਅਮਰੋਹੀ ਜੀ ਹੁਣਾਂ ਨੇ ਮੀਨਾ ਜੀ ਨੂੰ ਕਿਸ ਤਰ੍ਹਾਂ ਵਿਆਹ ਕਰਨ ਦੇ ਲਈ ਰਾਜ਼ੀ ਕੀਤਾ ਤੇ ਉਹ ਕਿਹੜਾ ਤਰੀਕਾ ਸੀ, ਉਹ ਕਿਹੜੀ ਸੋਚ ਸੀ, ਉਹ ਕਿਹੜੀ ਸਕੀਮ ਸੀ, ਮੈਂ ਤੁਹਾਨੂੰ ਹੁਣੇ ਦੱਸਦੀ ਹਾਂ। ਉਸ ਤੋਂ ਪਹਿਲਾਂ ਇਹ ਖੂਬਸੂਰਤ ਗੀਤ। ਗੱਲਬਾਤ ਉੱਥੇ ਸ਼ੁਰੂ ਕਰਦੇ ਆ ਮੀਨਾ ਕੁਮਾਰੀ ਜੀ ਤੋਂ। ਉਹਨਾਂ ਦੀਆਂ ਉਹਨਾਂ ਨੇ ਕਮਾਲ ਅਮਰੋਹੀ ਜੀ ਨੇ ਮੀਨਾ ਜੀ ਨੂੰ ਵਿਆਹ ਦੇ ਲਈ ਰਾਜੀ ਕਰ ਲਿਆ। ਰਾਜੀ ਕਿਸ ਤਰ੍ਹਾਂ ਕੀਤਾ ਕਿ ਉਸ ਟਾਈਮ ਮੀਨਾ ਜੀ ਦੀ ਫਿਜ਼ੀਓਥੈਰੇਪੀ ਚੱਲ ਰਹੀ ਸੀਗੀ ਜਿੱਥੇ ਉਹ ਜਾਂਦੇ ਸੀ ਕਰਵਾਉਣ ਆਪਣਾ ਟ੍ਰੀਟਮੈਂਟ, ਉੱਥੇ 2 ਘੰਟੇ ਦਾ ਟਾਈਮ ਲੱਗਦਾ ਸੀ। ਉਹਨਾਂ ਦਾ ਬਾਪ ਉਹਨਾਂ ਨੂੰ ਡਾਕਟਰ ਦੀ ਪ੍ਰੈਕਟਿਸ ਛੱਡ ਕੇ ਆਉਂਦਾ ਸੀ ਔਰ 2 ਘੰਟੇ ਬਾਅਦ ਆ ਕੇ ਲੈ ਕੇ ਜਾਂਦਾ ਸੀ। ਕਮਾਲ ਅਮਰੋਹੀ ਨੇ ਕਿਹਾ ਕਿ ਦੇਖ, ਸਾਡੇ ਕੋਲ ਇਹ ਜਿਹੜੇ 2 ਘੰਟੇ ਤੁਸੀਂ ਆਪਣੇ ਬਾਪ ਦੇ ਨਾਲ ਇਸ ਪ੍ਰੈਕਟਿਸ ਦੇ ਵਿੱਚ ਆਉਂਦੇ ਹਾਂ, ਸਾਡੇ ਕੋਲ ਇਹੀ 2 ਘੰਟੇ ਆ, ਇਹਨਾਂ 2 ਘੰਟਿਆਂ ਦੇ ਵਿੱਚ ਅਸੀਂ ਨਿਕਾਹ ਕਰਵਾ ਸਕਦੇ ਹਾਂ। ਕਮਾਲ ਅਮਰੋਹੀ ਜੀ ਨੇ ਉੱਥੇ ਕਾਜ਼ੀ ਦਾ ਪ੍ਰਬੰਧ ਕੀਤਾ, ਕਾਜ਼ੀ ਦੇ 2 ਬੇਟੇ ਉਹਨਾਂ ਦੇ ਗਵਾਹ ਬਣੇ ਔਰ ਉਸ ਪ੍ਰੈਕਟਿਸ ਦੇ ਵਿੱਚ ਉਹਨਾਂ ਦਾ ਨਿਕਾਹਨਾਮਾ ਪੜਿਆ ਗਿਆ। ਉਸ ਵੇਲੇ ਉਹਨਾਂ ਦਾ ਨਾਲ ਦੋਸਤ ਵੀ ਸੀ ਕਮਾਲ ਅਮਰੋਹੀ ਜੀ, ਜਿਹਨੇ ਇਹ ਸਕੀਮ ਦਿੱਤੀ ਸੀ ਕਿ ਹੁਣ ਤੁਸੀਂ ਨਿਕਾਹ ਕਰ ਲਓ, ਕੋਈ ਵੀ ਸਮਾਂ ਆਪਣਾ ਦੇਖ ਕੇ ਜਿੱਥੇ ਤੁਹਾਨੂੰ ਦੋਨਾਂ ਨੂੰ ਸਹੀ ਲੱਗਦਾ, ਔਰ ਉਸ ਤੋਂ ਬਾਅਦ ਮਾਂ ਬਾਪ ਨੂੰ ਦੱਸ ਦਈਓ ਤੇ ਮਾਂ ਬਾਪ ਨੇ ਫਿਰ ਤੁਹਾਡੇ ਵਿਆਹ ਨੂੰ ਐਕਸੈਪਟ ਕਰਨਾ ਹੀ ਕਰਨਾ ਜਦੋਂ ਤੁਹਾਡਾ ਨਿਕਾਹ ਹੋ ਜਾਵੇਗਾ। ਮੀਨਾ ਕੁਮਾਰੀ ਜੀ ਦੇ ਬਾਪ ਉਹਨਾਂ ਨੂੰ ਪ੍ਰੈਕਟਿਸ ਦੇ ਵਿੱਚ ਫਿਜ਼ੀਓਥੈਰੇਪੀ ਦੇ ਲਈ ਛੱਡ ਕੇ ਗਏ ਆ ਔਰ ਉਸ 2 ਘੰਟੇ ਦੇ ਵਿੱਚ ਨਿਕਾਹਨਾਮਾ ਪੜਿਆ ਗਿਆ। 2 ਘੰਟੇ ਦੇ ਵਿੱਚ ਉਹ ਦੋਨੇ ਇੱਕ ਦੂਸਰੇ ਦੇ ਪਿਆਰ ਤੋਂ ਬਾਅਦ ਸ਼ਾਦੀ ਦੇ ਬੰਧਨ ਦੇ ਵਿੱਚ ਬੰਨੇ ਗਏ ਆ। ਮੀਨਾ ਕੁਮਾਰੀ ਨੇ ਬਾਅਦ ਵਿੱਚ ਆਪਣੇ ਬਾਪ ਦੇ ਨਾਲ ਘਰ ਚਲੇ ਗਈ ਆ, ਬਾਪ ਨੂੰ ਬਿਲਕੁਲ ਨਹੀਂ ਪਤਾ ਲੱਗਾ। ਟਾਈਮ ਪੈਣ ਤੇ ਮੀਨਾ ਕੁਮਾਰੀ ਜੀ ਨੇ ਆਪਣੇ ਬਾਪ ਨੂੰ ਦੱਸ ਦਿੱਤਾ ਕਿ ਮੈਂ ਹੁਣ ਕਮਾਲ ਅਮਰੋਹੀ ਜੀ ਦੀ ਬੇਗਮ ਹੈਗੀ ਆ। ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਬਾਪ ਕਾਫੀ ਨਾਰਾਜ਼ ਹੋਇਆ ਬੇਟੀ ਦੇ ਨਾਲ, ਇੰਨਾ ਨਾਰਾਜ਼ ਹੋਇਆ ਕਿ ਉਹਨੇ ਆਪਣੀ ਬੇਟੀ ਦੇ ਨਾਲ ਸੰਬੰਧ ਆਪਣਾ ਰਿਸ਼ਤਾ ਤੋੜ ਲਿਆ। ਮੀਨਾ ਕੁਮਾਰੀ ਜੀ ਨੇ ਵਾਪਸ ਆਪਣੇ ਪਤੀ ਦੇ ਕੋਲ ਆਉਣਾ ਹੀ ਸੀ। ਕਮਾਲ ਅਮਰੋਹੀ ਦੇ ਨਾਲ ਉਹ ਆ ਕੇ ਆਪਣੀ ਵਿਆਹਤਾ ਜ਼ਿੰਦਗੀ ਬਤੀਤ ਕਰਨ ਲੱਗ ਗਏ। ਵਿਆਹ ਤੋਂ ਕੁਛ ਹੀ ਬਰੇ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੱਟੇ ਮਿੱਠੇ ਪਲ ਆਉਣੇ ਸ਼ੁਰੂ ਕੀਤੇ, ਪਲ ਆਉਣੇ ਸ਼ੁਰੂ ਹੋ ਗਏ। ਕਮਾਲ ਅਮਰੋਹੀ ਮੀਨਾ ਜੀ ਦੇ ਉੱਤੇ ਹਰ ਤਰ੍ਹਾਂ ਦੀ ਨਜ਼ਰ ਰੱਖਦੇ, ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ, ਉਹਨਾਂ ਦੀ ਆਜ਼ਾਦੀ ਕਿਸੇ ਨਾ ਕਿਸੇ ਤਰ੍ਹਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਕਿਤੇ ਵੀ ਸ਼ੂਟਿੰਗ ਦੇ ਲਈ ਜਾਂਦੇ ਤੇ ਨਾਲ ਉਹਨਾਂ ਦਾ ਆਪਣਾ ਮੈਨੇਜਰ ਉਹਨੂੰ ਭੇਜਦਾ ਹੈ। ਕੱਲੀ ਰਹਿਣ ਦਾ ਉਹਨਾਂ ਦਾ ਕਿਤੇ ਵੀ ਕੋਈ ਚਾਂਸ ਹੀ ਨਹੀਂ ਸੀ ਬਣਦਾ, ਛੱਡ ਹੀ ਨਹੀਂ ਰਹੇ ਸੀ ਕਮਾਲ ਅਮਰੋਹੀ ਜੀ, ਕਿਉਂਕਿ ਉਸ ਵੇਲੇ ਉਹਨਾਂ ਦੀ ਉਹਨਾਂ ਨੇ ਇੱਕ ਮੁਕਾਮ ਹਾਸਲ ਕਰ ਲਿਆ ਸੀ। ਮੀਨਾ ਕੁਮਾਰੀ ਨੇ ਫਿਲਮਾਂ ਹਿੱਟ ਹੋ ਰਹੀਆਂ ਸੀ, ਹਰ ਕੋਈ ਉਹਨਾਂ ਦੇ ਨਾਲ ਐਕਟਿੰਗ ਕਰਨਾ ਚਾਹੁੰਦਾ ਸੀ, ਹਰ ਕੋਈ ਉਹਨਾਂ ਨੂੰ ਆਪਣੀ ਫਿਲਮਾਂ ਚ ਸਾਈਨ ਕਰਨਾ ਚਾਹੁੰਦਾ ਸੀ ਔਰ ਮੀਨਾ ਕੁਮਾਰੀ ਬੁਲੰਦੀਆਂ ਨੂੰ ਛੂ ਰਹੀ ਸੀ। ਇਸ ਟਾਈਮ ਦੇ ਵਿੱਚ ਉਹਨਾਂ ਨੇ ਕਾਫੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਆਉਣ ਲੱਗੇ, ਬਹਿਸ ਵਸਈਆ ਹੋਣ ਲੱਗਾ, ਪਰ ਮੀਨਾ ਕੁਮਾਰੀ ਜੀ ਜਿਸ ਤਰ੍ਹਾਂ ਵੀ ਸੀ ਕਮਾਲ ਅਮਰੋਹੀ ਦੀ ਗੱਲ ਮੰਨਦੇ ਰਹੇ, ਕਿਉਂਕਿ ਉਹ ਕਮਾਲ ਅਮਰੋਹੀ ਤੋਂ ਜ਼ਿਆਦਾ ਕਮਾਲ ਅਮਰੋਹੀ ਨੂੰ ਪਿਆਰ ਕਰਦੀ ਸੀ। ਉਹਨਾਂ ਤੇ ਪਾਬੰਦੀਆਂ ਲਾਈਆਂ, ਉਹਨੇ ਬਰਦਾਸ਼ਤ ਕੀਤੀਆਂ, ਫੇਰ ਇੱਥੋਂ ਤੱਕ ਕਿ ਉਹਨਾਂ ਨੇ ਜਿਹੜਾ ਵੀ ਕੋਈ ਫਿਲਮ ਬਣਾਈ ਉਹਦੇ ਲਈ ਉਹਨਾਂ ਨੂੰ ਜਿਹੜੇ ਵੀ ਪੈਸੇ ਦੀ ਲੋੜ ਹੁੰਦੀ ਮੀਨਾ ਕੁਮਾਰੀ ਜੀ ਆਪਣੇ ਕੋਲੋਂ ਦਿੰਦੇ। ਇਸ ਦਰਮਿਆਨ ਉਹਨਾਂ ਨੇ ਫਿਲਮ ਸ਼ੁਰੂ ਕੀਤੀ ਸੀ ਬਣਾਉਣੀ ਪਕੀਜ਼ਾ। ਪਕੀਜ਼ਾ ਫਿਲਮ ਤਾਂ ਬਣੀ ਨਹੀਂ, ਕਿਸੇ ਤਰ੍ਹਾਂ ਉਹ ਡੱਬਾ ਬੰਦ ਰਹੀ ਤੇ ਲੇਕਿਨ ਉਹਨਾਂ ਦੀਆਂ ਜ਼ਿੰਦਗੀ ਦੀਆਂ ਤਲਖੀਆਂ ਵਧਣੀਆਂ ਸ਼ੁਰੂ ਹੋ ਗਈਆਂ। ਤਲਖੀਆਂ ਇੰਨੀਆਂ ਕੁ ਵਧੀਆਂ ਕਿ ਉਹਨਾਂ ਦੀ ਨੌਬਤ ਤਲਾਕ ਤੱਕ ਆ ਗਈ। ਇਸੇ ਦਰਮਿਆਨ ਮੀਨਾ ਕੁਮਾਰੀ ਜੀ ਬਹੁਤ ਜ਼ਿਆਦਾ ਬਿਮਾਰ ਰਹਿਣਾ ਸ਼ੁਰੂ ਹੋ ਗਏ। ਕਮਾਲ ਅਮਰੋਹੀ ਦੇ ਨਾਲੋਂ ਉਹਨਾਂ ਦੀਆਂ ਦੂਰੀਆਂ ਵੱਧ ਰਹੀਆਂ ਸਨ, ਫਿਰ ਕਿਸੇ ਨਾ ਕਿਸੇ ਤਰ੍ਹਾਂ ਹੋ ਕੇ ਜ਼ਿੰਦਗੀ ਤੋਂ ਉਹਨਾਂ ਦੀ ਅਲੱਗ ਹੋ ਗਈ। ਮੀਨਾ ਕੁਮਾਰੀ ਜੀ ਨੇ ਇਸ ਤੋਂ ਇਲਾਵਾ ਅਸ਼ੋਕ ਕੁਮਾਰ ਜੀ ਦੇ ਨਾਲ ਵੀ ਆਪਣੀ ਪਹਿਚਾਣ ਬਣਾਈ। ਅਸ਼ੋਕ ਕੁਮਾਰ ਜੀ ਦੇ ਨਾਲ ਵੀ ਫਿਲਮਾਂ ਬਹੁਤ ਕੀਤੀਆਂ ਔਰ ਬਹੁਤ ਵਧੀਆ ਹਿੱਟ ਫਿਲਮਾਂ ਦਿੱਤੀਆਂ। ਦਲੀਪ ਕੁਮਾਰ ਜੀ ਦੇ ਨਾਲ ਮੀਨਾ ਕੁਮਾਰੀ ਜੀ ਨੇ ਬਹੁਤ ਸੋਹਣੀਆਂ ਫਿਲਮਾਂ, ਖੂਬਸੂਰਤ ਫਿਲਮਾਂ ਕੀਤੀਆਂ। ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਇੱਕ ਪਹਿਚਾਣ ਬਣਾਈ ਤੇ ਹਿੱਟ ਫਿਲਮਾਂ ਦਿੱਤੀਆਂ। ਜਦੋਂ ਮੀਨਾ ਜੀ ਇਕੱਲੇ ਹੋ ਗਏ ਉਹਨਾਂ ਨੂੰ ਆਪਣੀ ਜ਼ਿੰਦਗੀ ਬਹੁਤ ਹੋਰ ਬੋਝ ਭਰੀ ਤੇ ਭਾਰੂ ਜਿਹੀ ਲੱਗਣੀ ਸ਼ੁਰੂ ਹੋ ਗਈ, ਕਿਉਂਕਿ ਉਹਨਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਜ਼ਿੰਦਗੀ ਦਾ ਸਟਰਗਲ ਕਰ ਰਹੇ ਸੀ। ਜਿਸ ਇਨਸਾਨ ਨੂੰ ਪਿਆਰ ਕੀਤਾ ਸੀ ਉਹਦੇ ਨਾਲ ਜ਼ਿੰਦਗੀ ਬਤੀਤ ਕਰਨ ਦੇ ਵਾਅਦੇ ਵੀ ਕੀਤੇ, ਲੇਕਿਨ ਉਹ ਪੂਰੀ ਜ਼ਿੰਦਗੀ ਜਿਹੜੀ ਹੈ ਧੁਰ ਨਿਪਰੇ ਨਾ ਚੜ ਸਕੀ, ਅੱਧ ਵਿਚਕਾਰੋਂ ਹੀ ਉਹਨਾਂ ਨੂੰ ਤਲਾਕ ਲੈਣਾ ਪਿਆ। ਉਸ ਵੇਲੇ ਮੀਨਾ ਕੁਮਾਰੀ ਹੁਣੀ ਇੱਕ ਆਪਣੀ ਹੈਸੀਅਤ ਤੇ ਸੀ ਔਰ ਬਾਲੀਵੁੱਡ ਚ ਖੂਬਸੂਰਤ ਔਰਤ ਵੱਲੋਂ ਵੀ ਔਰ ਹਿੱਟ ਫਿਲਮਾਂ ਵੱਲੋਂ, ਐਕਟਿੰਗ ਵੱਲੋਂ, ਸ਼ਾਇਰੀ ਵੱਲੋਂ ਔਰ ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਗਾਣੇ ਗਾਏ, ਇਸ ਵੱਲੋਂ ਵੀ ਉਹਨਾਂ ਦਾ ਇੱਕ ਮੁਕਾਮ ਸੀ, ਉਹਨਾਂ ਦੀ ਇੱਕ ਪੋਜੀਸ਼ਨ ਸੀ ਉਸ ਟਾਈਮ। ਉਸ ਟਾਈਮ ਦੇ ਵਿੱਚ ਮੀਨਾ ਕੁਮਾਰੀ ਜੀ ਦੀ ਲਾਈਫ ਦੇ ਵਿੱਚ ਐਂਟਰੀ ਹੁੰਦੀ ਹੈ ਧਰਮਿੰਦਰ ਜੀ ਦੀ। ਕਹਿੰਦੇ ਆ ਕਿ ਉਸ ਵੇਲੇ ਧਰਮਿੰਦਰ ਹੁਣੀ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਸੀ। ਖੂਬਸੂਰਤ ਪੰਜਾਬ ਦਾ ਗੱਭਰੂ ਬਾਲੀਵੁੱਡ ਚ ਆਇਆ ਸੀ, ਲੇਕਿਨ ਇਹ ਹੀ ਕਾਫੀ ਨਹੀਂ ਸੀ। ਉਸਨੇ ਕਾਮਯਾਬੀ ਪ੍ਰਾਪਤ ਕਰਨੀ ਸੀ, ਕਾਮਯਾਬੀ ਵੱਲ ਜਾਣਾ ਸੀ, ਆਪਣਾ ਨਾਮ ਕਮਾਉਣਾ ਸੀ, ਆਪਣਾ ਨਾਮ ਦੀ ਪਹਿਚਾਣ ਬਣਾਉਣੀ ਸੀ। ਤੇ ਉਸ ਵੇਲੇ ਉਹਨਾਂ ਨੂੰ ਸਹਾਰਾ ਮਿਲਿਆ ਮੀਨਾ ਕੁਮਾਰੀ ਦਾ। ਧਰਮਿੰਦਰ ਜੀ ਨੇ ਮੀਨਾ ਕੁਮਾਰੀ ਨੂੰ ਆਪਣੀ ਪਹਿਚਾਣ ਦੇ ਲਈ ਕਹਿੰਦੇ ਆ ਕਿ ਉਹਨਾਂ ਦੇ ਨਾਲ ਉਹਨਾਂ ਨੇ ਪਹਿਚਾਣ ਦੇ ਲਈ ਉਹਨਾਂ ਦੀ ਵਰਤੋਂ ਕੀਤੀ। ਪਿਆਰ ਕੀਤਾ ਹੋਏਗਾ ਲੇਕਿਨ ਦਿਲ ਤੋਂ ਨਹੀਂ ਕੀਤਾ, ਇੱਕ ਜ਼ਰੂਰਤ ਦੇ ਲਈ, ਇੱਕ ਆਪਣੇ ਫਾਇਦੇ ਦੇ ਲਈ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਪਲ ਜੋੜੇ। ਤੇ ਮੀਨਾ ਕੁਮਾਰੀ ਧਰਮਿੰਦਰ ਹੁਣੀ ਨੂੰ ਦਿਲ ਤੋਂ ਪਿਆਰ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਬਹੁਤ ਪਿਆਰ ਕੀਤਾ ਉਹਨਾਂ ਨੇ ਧਰਮਿੰਦਰ ਨੂੰ। ਔਰ ਇਹਨਾਂ ਦੀ ਫਿਲਮ ਸੀ ਪਹਿਲੀ ਫੂਲ ਔਰ ਪੱਥਰ, ਉਹਦੇ ਵਿੱਚ ਧਰਮਿੰਦਰ ਹੁਣੀ ਦੀ ਪਹਿਚਾਣ ਬਣੀ। ਤੇ ਹੌਲੀ ਹੌਲੀ ਉਸ ਤੋਂ ਬਾਅਦ ਜਿਸ ਤਰ੍ਹਾਂ ਧਰਮਿੰਦਰ ਤੇ ਮੀਨਾ ਕੁਮਾਰੀ ਜੀ ਦਾ ਨਾਮ ਵੀ ਬਾਲੀਵੁੱਡ ਦੇ ਵਿੱਚ ਬਹੁਤ ਮਸ਼ਹੂਰ ਹੋਇਆ। ਮੀਨਾ ਕੁਮਾਰੀ ਜੀ ਧਰਮਿੰਦਰ ਦੇ ਪਿਆਰ ਦੇ ਵਿੱਚ ਪਾਗਲ ਸੀ, ਔਰ ਧਰਮਿੰਦਰ ਹੁਣੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਫਾਇਦਾ ਉਹਨਾਂ ਤੋਂ ਲੈ ਰਹੇ ਸੀਗੇ। ਜਿਸੇ ਤਰ੍ਹਾਂ ਉਹਨਾਂ ਨੂੰ ਆਪਣੀ ਕਾਮਯਾਬੀ ਮਿਲੀ, ਤੇ ਕਹਿੰਦੇ ਆ ਕਿ ਉਸ ਤੋਂ ਬਾਅਦ ਧਰਮਿੰਦਰ ਹੁਣਾਂ ਨੇ ਮੀਨਾ ਕੁਮਾਰੀ ਤੋਂ ਫਾਸਲਾ ਰੱਖਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਫਾਸਲਾ ਕਰਦੇ ਕਰਦੇ ਰੱਖਦੇ ਰੱਖਦੇ ਕਦਮ ਪਿੱਛੇ ਕਰਦਿਆਂ ਕਰਦਿਆਂ ਫਾਸਲਾ ਵੱਧ ਗਿਆ। ਮੀਨਾ ਕੁਮਾਰੀ ਜੀ ਤੋਂ ਇਹ ਦੁੱਖ ਬਰਦਾਸ਼ਤ ਨਾ ਹੋਇਆ ਤੇ ਉਹਨਾਂ ਨੂੰ ਸ਼ਰਾਬ ਪੀਣ ਦੀ ਲੱਤ ਲੱਗ ਗਈ। ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਉਹ ਪਹਿਲਾਂ ਵੀ ਪੀਂਦੇ ਸੀ ਕਿਉਂਕਿ ਡਾਕਟਰ ਨੇ ਉਹਨਾਂ ਨੂੰ ਦੱਸਿਆ ਸੀ, ਜਿਹੜੀ ਉਹਨਾਂ ਨੂੰ ਬਿਮਾਰੀ ਲੱਗੀ ਸੀ, ਕਿ ਕਿਤੇ ਨਾ ਕਿਤੇ ਉਹ ਥੋੜੀ ਬੈਰੈਂਡੀ ਉਹ ਪੀ ਸਕਦੇ ਆ ਰਾਤ ਦੇ ਟਾਈਮ ਦੇ ਵਿੱਚ, ਦਿਨ ਦੇ ਟਾਈਮ ਦੇ ਵਿੱਚ, ਜਦੋਂ ਵੀ ਉਹਨਾਂ ਨੂੰ ਸਹੀ ਲੱਗੇ। ਲੇਕਿਨ ਧਰਮਿੰਦਰ ਦਾ ਜਿਹੜਾ ਪਿਆਰ ਦਾ ਉਹਨਾਂ ਨੂੰ ਲੱਗਾ, ਇੱਕ ਜਿਹੜੀ ਉਹਨਾਂ ਨੂੰ ਦਰਦ ਮਿਲਿਆ, ਉਹ ਇੱਕ ਪੈਗ ਕਾਫੀ ਨਹੀਂ ਸੀ। ਉਹ ਸ਼ਰਾਬ ਦੇ ਨਸ਼ੇ ਦੇ ਵਿੱਚ, ਸ਼ਰਾਬੀ ਦੀ ਹਾਲਤ ਦੇ ਵਿੱਚ ਰਹਿਣ ਲੱਗੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਲਮ ਜਿਹੜੀ ਬੰਦ ਪੈਕੇਜ ਪਈ ਸੀਗੀ ਪਕੀਜ਼ਾ ਫਿਲਮ, ਕਿਸੇ ਨਾ ਕਿਸੇ ਤਰ੍ਹਾਂ ਕਮਾਲ ਅਮਰੋਹੀ ਤੇ ਉਹਨਾਂ ਨੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਸੁਨੀਲ ਦੱਤ ਤੇ ਨਰਗਿਸ ਹੁਣੀ ਦੇ ਕਹਿਣ ਦੇ ਉੱਤੇ। ਮੀਨਾ ਕੁਮਾਰੀ ਜੀ ਦੀ ਇਹ ਖਾਸੀਅਤ ਸੀ, ਬੇਸ਼ੱਕ ਉਹ ਕਮਾਲ ਅਮਰੋਹੀ ਤੋਂ ਅਲੱਗ ਹੋ ਗਏ ਸੀ, ਲੇਕਿਨ ਉਹਨਾਂ ਦੀਆਂ ਜਿੱਡੀਆਂ ਵੀ ਫਿਲਮਾਂ ਉਹਨਾਂ ਨੇ ਕਿਹਾ ਬਣਾਉਣ ਨੂੰ, ਉਹਨਾਂ ਲਈ ਨਾ ਨੀ ਉਹਨਾਂ ਨੇ ਕੀਤੀ, ਉਹਨਾਂ ਦਾ ਸਾਥ ਦਿੱਤਾ ਕਿਉਂਕਿ ਉਹਨਾਂ ਦਾ ਪਹਿਲਾ ਪਿਆਰ ਸੀ ਤੇ ਉਹਦੇ ਲਈ ਨਾ ਨੀ ਸੀ ਕੀਤਾ। ਜ਼ਿੰਦਗੀ ਚੋਂ ਇੱਕ ਦੂਸਰੇ ਦੀ ਜ਼ਿੰਦਗੀ ਚੋਂ ਅਲੱਗ ਅਲੱਗ ਹੋ ਗਏ ਸੀ, ਪਰ ਮੀਨਾ ਕੁਮਾਰੀ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕਿਸੇ ਗੱਲ ਤੋਂ ਨਾ ਨਹੀਂ ਸੀ ਕਰਦੀ ਫਿਲਮਾਂ ਦੇ ਲਈ। ਫਿਰ ਸੁਨੀਲ ਦੱਤ ਤੇ ਨਰਗਿਸ ਜੀ ਹੁਣਾਂ ਨੇ ਜਿਹੜੀ ਉਹਨਾਂ ਦੀ ਫਿਲਮ ਪਕੀਜ਼ਾ ਸੀ ਉਹ ਪੂਰੀ ਕਰਨ ਦੇ ਲਈ ਕਿਹਾ। ਉਹ ਫਿਲਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਲਮ ਹੋਈ ਵੀ, ਜਿਸ ਦੇ ਵਿੱਚ ਮੀਨਾ ਕੁਮਾਰੀ ਜੀ ਦੇ ਨਾਲ ਰਾਜਕੁਮਾਰ ਜੀ ਹੀਰੋ ਦੇ ਤੌਰ ਤੇ ਆਏ ਔਰ ਉਹ ਫਿਲਮ ਸੁਪਰ ਡੁਪਰ ਹਿੱਟ ਗਈ ਉਦੋਂ ਜਦੋਂ ਇਹਨਾਂ ਦੀ ਡੈਥ ਹੋ ਜਾਂਦੀ ਆ। ਜਿੱਦਾਂ ਫਿਲਮ ਬਣੀ ਆ, ਰਿਲੀਜ਼ ਹੋਈ ਆ, ਲੋਕਾਂ ਨੇ ਦੇਖੀ ਆ, ਇਹਨਾਂ ਭਰਮਾਂ ਹੁੰਗਾਰਾਂ ਨੂੰ ਨਹੀਂ ਮਿਲਿਆ। ਲੇਕਿਨ ਜਦੋਂ ਮੀਨਾ ਕੁਮਾਰੀ ਜੀ ਇਸ ਦੁਨੀਆਂ ਤੋਂ ਰੁਖਸਤ ਹੋ ਕੇ ਜਾਂਦੀ ਆ ਹਮੇਸ਼ਾ ਹਮੇਸ਼ਾ ਦੇ ਲਈ, ਬਿਮਾਰੀ ਦੇ ਕਾਰਨ ਉਹਨਾਂ ਦਾ ਐਕਸੀਡੈਂਟ, ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਲੋਕਾਂ ਦੇ ਦਿਲ ਨੂੰ ਇੱਕ ਤਾਂ ਬਹੁਤ ਜ਼ਿਆਦਾ ਦੁੱਖ ਲੱਗਾ ਕਿ ਇੱਕ ਜਵਾਨ ਉਮਰ ਦੇ ਵਿੱਚ, ਮੇਰਾ ਖਿਆਲ 39 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ। 39 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਉਹ ਮੁਕਾਮ ਹਾਸਲ ਕਰ ਲਿਆ ਸੀ ਕਿ ਜਿਹੜਾ ਬੰਦਾ ਇੱਕ 70-80 ਸਾਲ ਦੀ ਉਮਰ ਤੱਕ ਜਾ ਕੇ ਉਹ ਮੁਕਾਮ ਹਾਸਲ ਕਰਦਾ। ਛੋਟੀ ਉਮਰ ਤੋਂ ਲੱਗੇ ਉੱਥੇ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਭ ਕੁਛ ਉਹਨਾਂ ਨੇ ਹਾਸਲ ਕਰ ਲਿਆ ਸੀ, ਕਾਮਯਾਬੀ ਪ੍ਰਾਪਤ ਕਰ ਲਈ ਸੀ। ਜੇ ਨਹੀਂ ਪ੍ਰਾਪਤ ਕਰ ਸਕੇ ਸੀ ਤਾਂ ਲੰਬੀ ਉਮਰ ਦੀ ਜਿਹੜੀ ਦੁਆ ਆ, ਕਿਸੇ ਨੇ ਜੇ ਦਿੱਤੀ ਵੀ ਹੋਊਗੀ, ਉਹ ਦੁਆ ਕਬੂਲ ਨਾ ਹੋ ਸਕੀ। ਛੋਟੀ ਉਮਰ ਦੇ ਵਿੱਚ ਹੀ ਉਹ ਦੁਨੀਆਂ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਉਸ ਪਰਮਾਤਮਾ ਦੇ ਘਰ ਚਲੇ ਗਏ। ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਣਾਈ ਹੋਈ ਫਿਲਮ ਪਕੀਜ਼ਾ, ਉਹ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ। ਸੋ ਦੋਸਤੋ, ਇਹ ਸੀ ਮੀਨਾ ਜੀ ਬਾਰੇ ਅੱਜ ਦੀ ਜਾਣਕਾਰੀ। ਇੱਕ ਜਿਹੜੀ ਜਾਣਕਾਰੀ ਖਾਸ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਮੀਨਾ ਕੁਮਾਰੀ ਜੀ ਦਾ ਇੱਕ ਵਾਰੀ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਦੇ ਵਿੱਚ ਉਹਨਾਂ ਦੀ ਖੱਬੇ ਹੱਥ ਦੀ ਜਿਹੜੀ ਫਿੰਗਰ ਸੀਗੀ ਉਹ ਟੇਢੀ ਹੋ ਗਈ ਸੀ ਐਕਸੀਡੈਂਟ ਦੇ ਵਿੱਚ। ਤੇ ਉਹਨਾਂ ਨੂੰ ਲੱਗਾ ਕਿ ਵੀ ਹੁਣ ਵੀ ਮੈਂ ਇਹ ਜਿਹੜੀ ਫਿੰਗਰ ਟੇਢੀ ਆ ਤੇ ਮੈਂ ਇਹਦੇ ਨਾਲ ਕਿਸ ਤਰ੍ਹਾਂ ਐਕਟਿੰਗ ਕਰਾਂਗੀ। ਲੋਕ ਉਹਨਾਂ ਨੂੰ ਪਸੰਦ ਕਰਦੇ ਸੀ, ਉਹਨਾਂ ਦੇ ਹੁਸਨ ਨੂੰ ਪਸੰਦ ਕਰਦੇ ਸੀ, ਉਹਨਾਂ ਦੀ ਗੱਲਬਾਤ ਨੂੰ, ਉਹਨਾਂ ਦੀ ਐਕਟਿੰਗ ਨੂੰ। ਤੇ ਉਹਨਾਂ ਨੇ ਕਿਹਾ ਕਿ ਜੇ ਲੋਕ ਮੈਨੂੰ ਇੰਨੇ ਪਸੰਦ ਕਰਦੇ ਤੇ ਜਿਹੜੀ ਮੇਰੀ ਇਹ ਫਿੰਗਰ ਟੇਢੀ ਹੋਈ ਆ ਇਹ ਇੱਕ ਥੋੜਾ ਜਿਹਾ ਉਹਨਾਂ ਨੂੰ ਆਪਣੇ ਚ ਊਣਤਾ ਲੱਗੀ, ਕੰਪਲੈਕਸ ਆ ਗਿਆ ਉਹਨਾਂ ਦੇ ਅੰਦਰ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਟ੍ਰਿਕ ਵਰਤਣਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਕਈ ਵਾਰੀ ਸਾਨੂੰ ਕਈਆਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਮੀਨਾ ਕੁਮਾਰੀ ਹੁਣੀ ਉਸ ਉਂਗਲ ਨੂੰ ਛਪਾਉਣ ਦੇ ਲਈ ਹਮੇਸ਼ਾ ਖੱਬੇ ਹੱਥ ਦੇ ਉੱਤੇ ਉਹ ਇੱਕ ਆਪਣੀ ਚੁੰਨੀ ਨੂੰ ਇਸ ਤਰ੍ਹਾਂ ਪਾਉਂਦੇ ਹੁੰਦੇ ਸੀ, ਉਹਦੇ ਅੱਗੇ ਕਵਰ ਕਰਦੇ ਹੁੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਚੁੰਨੀ ਦਾ ਜਿਹੜਾ ਕੱਪੜਾ ਚੁੰਨੀ ਆ ਉਹ ਹੱਥ ਦੇ ਉੱਤੇ ਇੱਕ ਫੈਸ਼ਨ ਦੇ ਤੌਰ ਤੇ ਲਈ ਹੋਈ ਆ। ਉਹਨਾਂ ਨੇ ਫੈਸ਼ਨ ਬਣਾ ਲਿਆ ਸੀ ਆਪਣਾ ਉਸ ਫਿੰਗਰ ਨੂੰ, ਉਸ ਹੱਥ ਨੂੰ ਚੁੰਨੀ ਦੇ ਥੱਲੇ ਲੁਕੋ ਕੇ ਉਹਦੀ ਐਕਟਿੰਗ ਕਰਨੀ ਜਾਂ ਹੱਥ ਦੇ ਆਲ ਦੁਆਲ ਜਾਂ ਉਂਗਲ ਦੇ ਆਲ ਦੁਆਲ ਚੁੰਨੀ ਨੂੰ ਕਵਰ ਕਰ ਲੈਣਾ ਜਾਂ ਉਸ ਤਰ੍ਹਾਂ ਦਾ ਕੁਛ ਬਣਾ ਲੈਣਾ ਨਾ, ਉਹ ਸਾਨੂੰ ਲੱਗਦਾ ਸੀਗਾ ਕਿ ਇਹ ਫੈਸ਼ਨ ਆ ਜਾਂ ਇਹ ਐਕਟਿੰਗ ਆ। ਸਾਡਾ ਧਿਆਨ ਹੀ ਨਹੀਂ ਕਦੇ ਗਿਆ ਸੀਗਾ ਕਿ ਇਹਦੇ ਥੱਲੇ ਇੱਕ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਦੀ ਜ਼ਿੰਦਗੀ ਦਾ ਰਾਜ ਆ ਕਿ ਜਿਹਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੇਰੇ ਦੇਖਣ ਵਾਲੇ ਦਰਸ਼ਕ ਜਿਹੜੇ ਮੇਰੇ ਚਾਹਵਾਨ ਆ ਉਹ ਸ਼ਾਇਦ ਮੇਰੇ ਬਾਰੇ ਕੁਛ ਸੋਚਣ ਕਿ ਉਂਗਲੀ ਥੋੜੀ ਟੇਢੀ ਆ, ਮੇਰੇ ਚ ਕੋਝਾਪਨ ਉਹਨਾਂ ਨੂੰ ਦਿਸੇ। ਉਹਨਾਂ ਨੇ ਉਹ ਲੁਕਾਉਣ ਦੇ ਲਈ ਇੱਕ ਬਹੁਤ ਵਧੀਆ ਇਹ ਆਪਣਾ ਟ੍ਰਿਕ ਸੀਗਾ ਉਹਨਾਂ ਨੇ ਜਿੰਨੀ ਦੇਰ ਉਹਨਾਂ ਨੇ ਫਿਲਮ ਦਾ ਇਹ ਸਫ਼ਰ ਕੀਤਾ ਇਹਨੂੰ ਅਪਣਾਇਆ। ਸੋ ਦੋਸਤੋ ਇਹ ਸੀ ਅੱਜ ਮੀਨਾ ਕੁਮਾਰੀ ਜੀ ਬਾਰੇ ਗੱਲਬਾਤ ਜਿਹੜੀ ਮੈਂ ਕੀਤੀ ਤੁਹਾਡੇ ਨਾਲ ਸਾਂਝੀ। ਦੁੱਖਾਂ ਦੀ ਇੱਕ ਜਿਹਨੂੰ ਕਹਿੰਦੇ ਆ ਦੇਵੀ, ਜਿਹੜੀ ਇਹ ਦੇਵੀ ਦੇਵਤੇ ਤਾਂ ਉਹ ਹੁੰਦੇ ਆ ਨਾ ਕਿ ਜਿਹੜੇ ਸਾਨੂੰ ਖੁਸ਼ੀਆਂ ਦਿੰਦੇ ਆਪਾਂ ਮੰਨ ਲੈਂਦੇ ਆ। ਇੱਕ ਜਿੰਦੀ ਜਾਗ ਦੀ ਦੇਵੀ ਜਿਸਨੇ ਸਾਨੂੰ ਖੁਸ਼ੀਆਂ ਦਿੱਤੀਆਂ, ਸਾਨੂੰ ਆਪਣੇ ਵਧੀਆ ਐਕਟਿੰਗ ਦਾ ਜਿਹੜਾ ਸਾਡੇ ਤੇ ਉਹਨਾਂ ਨੇ ਇੱਕ ਛਾਪ ਛੱਡੀ ਆ, ਪਰ ਅੰਦਰੋਂ ਉਹਦੇ ਅੰਦਰ ਕਿੰਨੀ ਦੁੱਖ ਤਕਲੀਫ ਸੀ, ਕਿੰਨੀਆਂ ਉਦਾਸੀਆਂ ਸੀ, ਇਹ ਸਾਡੀ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਜਦੋਂ ਝਾਤ ਮਾਰਦੇ ਆ, ਉਹਨਾਂ ਦੀ ਸ਼ਾਇਰੀ ਨੂੰ ਪੜ੍ਹਦੇ ਆ, ਉਹਨਾਂ ਦੇ ਗੀਤ ਸੰਗੀਤ ਨੂੰ ਸੁਣਦੇ ਆ, ਤੇ ਪਤਾ ਲੱਗਦਾ ਕਿ ਬਹੁਤ ਜ਼ਿਆਦਾ ਉਹਦੇ ਅੰਦਰ ਦੁੱਖ ਸੀ, ਬਹੁਤ ਜ਼ਿਆਦਾ ਉਦਾਸੀ ਸੀ। ਸੋ ਦੋਸਤੋ ਉਮੀਦ ਆ ਕਿ ਤੁਹਾਨੂੰ ਮੀਨਾ ਕੁਮਾਰੀ ਜੀ ਬਾਰੇ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੁਣਦੇ ਆ ਖੂਬਸੂਰਤ ਗੀਤ, ਉਸ ਤੋਂ ਬਾਅਦ ਇੱਕ ਦੋ ਕੰਮ ਦੀਆਂ ਹੋਰ ਗੱਲਾਂ ਕਰਦੇ ਆ।
अकेला चल अकेला चल अकेला, तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला।
मील लंबे रास्ते तुझको बुलाते यहां दुखड़े सहने के वास्ते तुझको बुलाते है कौन सगा इंसान यहां पर जिसने दुख ना झेला अकेला तेरा मेला पीछे छूटा राही चल अकेला
अंदर है कला हुंदी जगाउन दी है उसनू लोड पेंदी
हाजरी दोस्तों मेरा वस्ता रहे पंजाब सोना जिथे मुट कदीमी तो राज चले ऐसी हक चौपट के हेक लाउंदे
की तुसी कलाकार हो की तुसी अदाकार हो की तुसी पंजाबियत ले कुछ करना चाहंदे हो ता हुणे संपर्क करो हरमन रेडियो नू
जी हां दोस्तों ए सी सोना जिहा गीत थोड़े सब दे नाम जेड़ा मैं कीता थानू मैं जर्मन दा मौसम दसदी जावां इस वेले साडे इत्थे पै रही है स्नो चिट्टा चिट्टा सफेद सफेद स्नो वर्गा तां नहीं होया पर स्नो पै रही है ठंड शुरू हो गई है जनवरी महीना आ अगले हफ्ते लोहड़ी आवे इंडिया दे विच लोहड़ी करोना दे विच लोहड़ी उन्होंने मनानी है पर इंडिया च करोना इन्ना नहीं जिन्ना के यूरोप दे विच जां इधर कैनेडा अमेरिका की गल आस्ट्रेलिया की गल कर लीए जिन्ना करोने की गल करते हैं यूरोप दे विच करोना दा काफी डरू जिहा माहौल बनिया होया लोग सोचते हैं कि शायद जड़ा आ कि 2021 ए भी पूरा करोने च जाऊगा ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ। 31 ਤਰੀਕ ਤੱਕ ਜਰਮਨੀ ਦੇ ਵਿੱਚ ਜਨਵਰੀ ਤੇ ਜਰਮਨੀ ਇੱਕੋ ਹੀ ਆ ਲੱਗਦਾ। ਜਰਮਨੀ ਦੇ ਵਿਚ ਜਨਵਰੀ 31 ਤੱਕ ਲਾਕਡਾਊਨ ਕਰ ਦਿੱਤਾ ਗਿਆ। ਉਮੀਦ ਆ ਕਿ ਲਾਕਡਾਊਨ ਅੱਗੇ ਫੇਰ ਜਾਏਗਾ ਤੇ ਇਹ ਵੀ ਕਹਿ ਰਹੇ ਆ ਕਿ ਭਾਈ ਤੁਸੀਂ ਹੁਣ ਟੀਕੇ ਲਵਾ ਲਓ, ਇੰਜੈਕਸ਼ਨ ਲਵਾ ਲਓ ਵੈਕਸੀਨ ਦੇ, ਕਿ ਜੇ ਤੁਸੀਂ ਕਿਤੇ ਆਉਣਾ ਜਾਣਾ ਹੈਗਾ ਆ, ਟਰੈਵਲ ਕਰਨਾ ਆ। ਟਰੈਵਲ ਦੀ ਜੇ ਗੱਲ ਕਰਦੇ ਆ, ਘੁੰਮਣ ਫਿਰਨ ਦੀ, ਫੇਰੇ ਤੋਰੇ ਦੀ ਕਰਦੇ ਆ, ਤੇ ਉਸ ਤੋਂ ਸਭ ਤੋਂ ਪਹਿਲਾਂ ਮੈਂ ਤਿਆਰ ਬੈਠੀ ਆ ਜਾਣ ਦੇ ਲਈ, ਕਿਉਂਕਿ ਸਾਲ ਡੇਢ ਸਾਲ ਤੋਂ ਕਿਤੇ ਵਾਰ ਗਏ ਨੀ, ਘਰਾਂ ਚ ਹੀ ਬੈਠੇ ਆ। ਖੈਰ ਮੈਂ ਘਰ ਚ ਨਹੀਂ ਬੈਠੀ, ਅਸੀਂ ਆਪਣੀਆਂ ਡਿਊਟੀਆਂ ਦੇ ਰਹੇ ਆ। ਹਰ ਵੇਲੇ ਉਹੀ ਦਿਮਾਗ ਦੇ ਵਿਚ ਕਰੋਨਾ, ਘਰ ਬੈਠੋ ਤੇ ਨਿਊਜ਼ ਦੇ ਵਿਚ ਕਰੋਨਾ, ਹਸਪੀਟਲ ਦੀ ਡਿਊਟੀ ਦੇਣ ਜਾਓ ਤਾਂ ਪੇਸ਼ੈਂਟ ਕਰੋਨਾ, ਤੇ ਘਰੋਂ ਬਾਹਰ ਕਿਤੇ ਜਾ ਨਹੀਂ ਸਕਦੇ, ਬਾਹਰ ਲਾਕਡਾਊਨ ਆ, ਕਰੋਨਾ ਦਾ ਡਰ ਆ, ਘਰ ਤੋਂ ਕੰਮ, ਕੰਮ ਤੋਂ ਘਰ, ਕਰੋਨਾ ਕਰੋਨਾ, ਨੈਗੇਟਿਵ ਪੋਜ਼ਿਟਿਵ, ਪੋਜ਼ਿਟਿਵ ਨੈਗੇਟਿਵ। ਹੁਣ ਦਿਮਾਗ ਵੀ ਥੋੜਾ ਥੋੜਾ ਪੋਜ਼ਿਟਿਵ ਤਾਂ ਹੈਗਾ ਆ, ਪਰ ਕਰੋਨਾ ਪੋਜ਼ਿਟਿਵ ਬਾਰੇ ਸੋਚ ਸੋਚ ਕੇ ਥੋੜਾ ਜਿਹਾ ਨੈਗੇਟਿਵ ਹੋਣਾ ਸ਼ੁਰੂ ਹੋ ਗਿਆ ਆ। ਨੈਗੇਟਿਵ ਇੰਨਾ ਨਹੀਂ, ਪਰ ਫਿਰ ਵੀ ਡੇਢ ਸਾਲ ਜਿਹੜਾ ਆ ਕਿ ਬਹੁਤ ਜ਼ਿਆਦਾ ਹੋ ਗਿਆ। ਇੱਕੋ ਹੀ ਵਿਸ਼ੇ ਨੂੰ ਲੈ ਕੇ, ਇੱਕੋ ਹੀ ਵਿਸ਼ੇ ਬਾਰੇ ਸੋਚਣਾ, ਸੋਚੋ ਕਿਸ ਤਰ੍ਹਾਂ ਦੀ ਜ਼ਿੰਦਗੀ ਆ। ਸਾਡੇ ਕੋਲ ਇਸ ਤਰ੍ਹਾਂ ਲੱਗਦਾ ਕਿ ਜ਼ਿੰਦਗੀ ਦੇ ਸਾਰੇ ਵਿਸ਼ੇ ਖਤਮ ਹੋ ਗਏ ਆ, ਕਰੋਨਾ ਹੀ ਮੇਨ ਹੋ ਗਿਆ, ਕਰੋਨਾ ਹੀ ਹੀਰੋ ਹੋ ਗਿਆ। ਔਰ ਜਿਹੜੀ ਜ਼ਿੰਦਗੀ ਕਹਿੰਦੇ ਕਿ ਧਰਤੀ ਗੋਲ ਗੋਲ ਘੁੰਮਦੀ ਹੁੰਦੀ ਆ, ਉਹ ਕਰੋਨੇ ਦੇ ਆਲੇ ਦੁਆਲੇ ਘੁੰਮ ਰਹੀ ਆ। ਉਮੀਦ ਆ ਕਿ ਇਹ ਸਾਲ ਦੇ ਵਿਚ ਸਾਨੂੰ ਕੁਛ ਚੰਗਾ ਸੁਣਨ ਨੂੰ, ਦੇਖਣ ਨੂੰ ਮਿਲੇਗਾ, ਪਰ ਹਾਲ ਦੀ ਘੜੀ ਚ ਸਾਨੂੰ ਜਨਵਰੀ ਤੱਕ ਵੇਟ ਕਰਨੀ ਪਏਗੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਹੈਗੇ ਆ। ਤੁਸੀਂ ਜਿੱਥੇ ਵੀ ਹੈਗੇ ਆ, ਤੰਦਰੁਸਤ ਰਹੋ, ਆਪਣੀਆਂ ਪਰਿਵਾਰਾਂ ਦੇ ਵਿਚ ਆਪਣੀ ਡਾਇਟ ਦਾ ਪੂਰਾ ਪੂਰਾ ਖਿਆਲ ਰੱਖੋ, ਗਰਮ ਪਾਣੀ ਪੀਂਦੇ ਰਹੋ, ਲੌਂਗਾਂ ਦਾ ਪਾਣੀ ਪੀਂਦੇ ਰਹੋ। ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਖਾਰਿਸ਼ ਹੋ ਰਹੀ ਆ ਗਲੇ ਦੇ ਵਿਚ, ਤੁਹਾਨੂੰ ਖਾਂਸੀ ਹੋ ਰਹੀ ਆ, ਤੁਹਾਨੂੰ ਬੁਖਾਰ ਜਿਹਾ ਲੱਗ ਰਿਹਾ, ਸਿਰ ਦਰਦ ਹੋ ਰਿਹਾ, ਜੁਕਾਮ ਜਿਹਾ ਲੱਗਦਾ, ਤੇ ਫਿਰ ਤੁਸੀਂ ਕਹਿੰਦੇ ਆ ਕਿ ਇਹ ਜਿਹੜੇ ਸਾਰੇ ਕੁਛ ਤਾਂ ਸਾਨੂੰ ਕਰੋਨਾ ਵਰਗੇ ਲੱਗਣ ਡਿਆ, ਤੇ ਫਿਰ ਕਰੋਨਾ ਵਰਗਾ ਨਹੀਂ ਲੱਗਣ ਡਿਆ ਤੇ ਤੁਹਾਨੂੰ ਕਰੋਨਾ ਹੈ ਨਹੀਂ, ਤੁਸੀਂ ਫਿਰ ਲੌਂਗਾਂ ਦਾ ਪਾਣੀ ਪੀ ਲਓ। ਲੌਂਗਾਂ ਨੂੰ ਉਬਾਲੋ, ਚੀਨੀ ਨਹੀਂ ਪਾਉਣੀ, ਦੁੱਧ ਨਹੀਂ ਪਾਉਣਾ, ਕੁਛ ਨਹੀਂ ਪਾਉਣਾ, ਦੋ ਤਿੰਨ ਲੌਂਗ ਲਓ, ਉਹਨਾਂ ਨੂੰ ਕੁੱਟੋ, ਉਬਾਲੋ, ਤੇ ਫਿਰ ਉਹਦੇ ਇੱਕ ਦੋ ਜਿਹੜੇ ਕੱਪ ਆ ਦਿਨ ਦੇ ਵਿਚ ਉਹਨਾਂ ਨੂੰ ਪੀਓ, ਤੇ ਫਿਰ ਕਹਿੰਦੇ ਹੁੰਦੇ ਆ ਕਿ ਲੱਟੀ ਖਲੱਟੀ ਕਹਿੰਦੇ ਹੁੰਦੇ ਆ, ਲੈ ਕੇ ਫਿਰ ਪੈ ਜਾਓ, ਕਿ ਇਹੀ ਕਹਿੰਦੇ ਹੁੰਦੇ ਆ, ਲੱਟੀ ਖਲੱਟੀ ਕਰਕੇ ਮੂੰਹ ਸਿਰ ਲਪੇਟ ਕੇ ਪੈ ਜਾਓ, ਉਹਦੇ ਨਾਲ ਪਸੀਨਾ ਆਵੇਗਾ, ਤੁਹਾਨੂੰ ਹਲਕਾਪਨ ਮਹਿਸੂਸ ਹੋਵੇਗਾ, ਸਿਰ ਦਰਦ ਖਤਮ ਹੋ ਜਾਵੇਗਾ, ਜੁਕਾਮ ਜੁਕੂਮ ਦੌੜ ਜਾਏਗਾ। ਇਸ ਤਰ੍ਹਾਂ ਤੁਸੀਂ ਇੱਕ ਦੋ ਵਾਰੀ ਦਿਨ ਦੇ ਵਿਚ ਕਰੋ ਤੇ ਦੋ ਚਾਰ ਦਿਨ ਲਗਾਤਾਰ ਕਰੋ, ਕਦੇ ਲੌਂਗਾਂ ਦੇ ਵਿਚ ਕਾਲੀ ਮਿਰਚ ਪਾ ਕੇ ਉਬਾਲ ਲਈ, ਤੇ ਜਾਂ ਫਿਰ ਕੱਲੇ ਲੌਂਗਾਂ ਨੂੰ ਉਬਾਲ ਲਿਆ, ਤੇ ਫਿਰ ਦੇਖੋ ਨਾ ਕਿਤੇ ਕਰੋਨਾ ਤੁਹਾਡੇ ਲਾਗੇ ਲੱਗੂ ਤੇ ਨਾ ਬੁਖਾਰ ਤੇ ਨਾ ਖਾਂਸੀ। ਛੋਟੇ ਛੋਟੇ ਤਰੀਕੇ ਹੁੰਦੇ ਆ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਾਡੇ ਘਰਾਂ ਦੀ, ਸਾਡੀਆਂ ਰਸੋਈਆਂ ਦੇ ਵਿਚ। ਸੋ ਆਉਣ ਵਾਲੇ ਟਾਈਮ ਦੇ ਵਿਚ ਆਪਾਂ ਹੈਲਥ ਬਾਰੇ ਵੀ ਗੱਲਬਾਤ ਕਰਦੇ ਰਵਾਂਗੇ ਕਿ ਅਸੀਂ ਆਪਣਾ ਡਾਕਟਰੀ ਇਲਾਜ ਆਪਣੇ ਲਈ ਕਿਸ ਤਰ੍ਹਾਂ ਕਰਨਾ। ਹਰ ਇਨਸਾਨ ਜਿਹੜਾ ਹੈਗਾ ਆਪਣੀ ਬਾਡੀ ਦਾ ਆਪ ਡਾਕਟਰ ਆ। ਸਾਡੀ ਬਾਡੀ ਜਦੋਂ ਬਿਮਾਰ ਹੋਣ ਲੱਗਦੀ ਆ ਸਾਨੂੰ ਸਭ ਤੋਂ ਪਹਿਲਾਂ ਦੱਸ ਦਿੰਦੀ ਆ ਕਿ ਮੇਰਾ ਹੁਣ ਸਿਰ ਦੁਖਣ ਲੱਗਾ ਆ, ਸਾਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰਾ ਸਿਰ ਦੁਖਦਾ, ਮੈਨੂੰ ਬੁਖਾਰ ਚੜਨ ਲੱਗਾ ਆ। ਸਾਡੀ ਬਾਡੀ ਸਾਨੂੰ ਪਹਿਲਾਂ ਦੱਸਣਾ ਸ਼ੁਰੂ ਕਰ ਦਿੰਦੀ ਆ ਤੇ ਸਾਨੂੰ ਬੁਖਾਰ ਵਾਲਾ ਜਿਹੜਾ ਉਸ ਤਰ੍ਹਾਂ ਸਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ। ਸਾਡੀ ਬਾਡੀ ਸਾਨੂੰ ਸਾਈਨ ਦਿੰਦੀ ਹੈ, ਸਾਡੀ ਬਾਡੀ ਬਿਮਾਰ ਹੋਣ ਤੋਂ ਪਹਿਲਾਂ ਅਸੀਂ ਆਪਣੇ ਡਾਕਟਰ ਆਪ ਆ, ਡਾਕਟਰਾਂ ਕੋਲ ਜਾਣ ਤੋਂ ਪਹਿਲਾਂ ਆਪਣਾ ਇਲਾਜ ਅਸੀਂ ਘਰ ਦੇ ਵਿਚ ਆਪ ਹੀ ਕਰ ਸਕਦੇ ਹਾਂ, ਘਰਾਂ ਦੇ ਵਿਚੋਂ ਮਸਾਲਿਆਂ ਦੇ ਨਾਲ ਜਿਹੜੇ ਅਸੀਂ ਰੋਜ਼ ਖਾਂਦੇ ਪੀਂਦੇ ਆ। ਪਰ ਹਾਂ, ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਆ, ਉਹਨੂੰ ਕਿਸ ਤਰ੍ਹਾਂ ਤੇ ਕਿੱਦਾਂ ਤੇ ਕਿੱਦਾਂ ਵਰਤਣਾ ਆ, ਵਰਤੋਂ ਦਾ ਤਰੀਕਾ ਹੁੰਦਾ, ਖਾਣ ਪੀਣ ਦਾ ਤਰੀਕਾ ਹੁੰਦਾ। ਤੁਹਾਡੀਆਂ ਤੰਦਰੁਸਤੀਆਂ ਦੇ ਲਈ ਅਸੀਂ ਹਮੇਸ਼ਾ ਦੁਆਵਾਂ ਕਰਦੇ ਆ, ਅਰਦਾਸਾਂ ਕਰਦੇ ਆ। ਤੁਸੀਂ ਖੁਸ਼ ਰਹੋ, ਕੰਮ ਕਾਰ ਦਾ ਜਿਹੜੇ ਸਾਡੇ ਜੁਗਾੜ ਆ ਉਹ ਬਣੇ ਰਹਿਣ, ਰੋਜ਼ੀ ਰੋਟੀ ਦੇ ਜੁਗਾੜ ਬਣੇ ਰਹਿਣ, ਕਿਉਂਕਿ ਜਿੱਥੇ ਅਸੀਂ ਰਹਿੰਦੇ ਆ ਰੋਜ਼ੀ ਰੋਟੀ ਦੇ ਜੁਗਾੜ ਉੱਥੇ ਵਧੀਆ ਚੱਲਣਗੇ ਤੇ ਸਾਨੂੰ ਜ਼ਿੰਦਗੀ ਬਹੁਤ ਵਧੀਆ ਲੱਗੇਗੀ। ਫਿਰ ਸਾਨੂੰ ਕਰੋਨਾ ਕਰੋਨਾ ਨਹੀਂ ਲੱਗੂਗਾ, ਕਿਉਂਕਿ ਸਾਨੂੰ ਇਹ ਪਤਾ ਕਿ ਸਾਡੀ ਰੋਟੀ ਰੋਜ਼ੀ ਦਾ ਜੁਗਾੜ ਉਹ ਚੱਲ ਰਿਹਾ ਹੈਗਾ ਆ। ਇਹੀ ਆਪਾਂ ਜ਼ਿੰਦਗੀ ਬਾਰੇ ਗੱਲਾਂ ਕਰ ਸਕਦੇ ਹਾਂ। ਤੇ ਹੋਰ ਫਿਰ ਕੰਮ ਦੀ ਕਿਹੜੀ ਗੱਲ ਕਰੀਏ, ਹੋਰ ਇਹ ਕਰਦੇ ਆ ਕਿ ਪਹਿਲਾਂ ਹੀ ਗਾਣਾ ਸੁਣੋ, ਉਸ ਤੋਂ ਬਾਅਦ ਮੈਂ ਜਦ ਤੱਕ ਸੋਚ ਕੇ ਆਉਂਦੀ ਹੁਣ ਅਗਲੀ ਕਿਹੜੀ ਤੁਹਾਡੇ ਨਾਲ ਕੰਮ ਦੀ ਗੱਲ ਕਰਨੀ ਆ, ਹਨਾ ਬਈ। ਚਲੋ ਸੁਣੋ ਫਿਰ ਗਾਣਾ। ਇਹ ਗਾਣਾ ਮੈਂ ਕੀਤਾ ਸਾਡੇ ਰਕੇਸ਼ ਭਾਜੀ ਜੀ ਹੁਣੀ ਰਹਿੰਦੇ ਆ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਨਾਮ ਕਰਾਂਗੀ ਤੇ ਸਾਡੀ ਪੂਰੀ ਜਿਹੜੀ ਹਰਮਨ ਰੇਡੀਓ ਦੀ ਸਾਰੀ ਸਾਡੀ ਟੀਮ ਆ ਉਹਨਾਂ ਦੇ ਨਾਮ ਕਰਾਂਗੀ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ ਹਰਮਨ ਰੇਡੀਓ ਦੇ ਪ੍ਰੈਜੈਂਟਰ, ਕਿਉਂਕਿ ਤੁਸੀਂ ਸਾਰੇ ਬੜੇ ਖੂਬਸੂਰਤ ਆ, ਤੁਹਾਡੀਆਂ ਆਵਾਜ਼ਾਂ ਸੋਹਣੀਆਂ, ਤੁਹਾਡੇ ਪ੍ਰੋਗਰਾਮ ਸੋਹਣੇ ਔਰ ਤੁਹਾਡਾ ਪ੍ਰੋਗਰਾਮ ਕਰਨ ਦੇ ਤਰੀਕੇ ਬਹੁਤ ਵਧੀਆ, ਵਿਸ਼ੇ ਬੜੇ ਵਧੀਆ ਤੁਸੀਂ ਲੈ ਕੇ ਆਉਂਦੇ ਆ। ਔਰ ਖਾਸ ਇਹ ਗੀਤ ਸਾਡੇ ਸਰਬਜੀਤ ਭਾਜੀ ਜਿਨ੍ਹਾਂ ਨੂੰ ਜਿਹੜੇ ਕਿ ਹਰ ਵਾਰੀ ਜਦੋਂ ਵੀ ਉਹਨਾਂ ਦੇ ਨਾਲ ਗੱਲ ਕਰਦੇ ਆ ਕੁਛ ਨਾ ਕੁਛ ਉਹਨਾਂ ਤੋਂ ਨਵਾਂ ਕੁਛ ਨਾ ਕੁਛ ਨਵਾਂ ਸਿਖਾਉਂਦੇ ਰਹਿੰਦੇ ਗੱਲਾਂ ਬਾਤਾਂ ਦੇ ਰਾਹੀਂ। ਸਰਬਜੀਤ ਭਾਜੀ ਇਹ ਗੀਤ ਖਾਸ ਤੁਹਾਡੇ ਲਈ, ਪਰਿਵਾਰ ਦੇ ਲਈ ਤੇ ਤੁਹਾਡੇ ਲਈ ਬਹੁਤ ਬਹੁਤ ਪਿਆਰ, ਸ਼ੁਭ ਸ਼ਾਮਾਂ ਤੇ ਇਹ ਗੀਤ ਸੁਣੋ।
ਮੈਂ ਸ਼ਾਇਰ ਤੋ ਨਹੀਂ, ਮੈਂ ਸ਼ਾਇਰ ਤੋ ਨਹੀਂ, ਮਗਰ ਹਸੀ ਜਬ ਸੇ ਦੇਖਾ ਮੈਨੇ ਤੁਝਕੋ ਮੁਝਕੋ ਸ਼ਾਇਰੀ ਆ ਗਈ। ਦੁਸ਼ਮਨ ਤੋ ਨਹੀਂ, ਮੈਂ ਦੁਸ਼ਮਨ ਤੋ ਨਹੀਂ, ਮਗਰ ਹਸੀ ਜਬ ਸੇ ਦੇਖਾ ਮੈਨੇ ਤੁਝਕੋ ਮੁਝਕੋ ਦੋਸਤ ਦੀ। ਮੈਂ ਕਿਆ ਮਾਂਗਤਾ ਜਬ ਸੇ ਤੁਝ ਸੇ ਮੁਹੱਬਤ ਮੈਂ
करने लगा बस जैसे इबादत मैं करने लगा मैं काफिर तो नहीं मैं काफिर तो नहीं मगर ए हसी जब से देखा मैंने तुझको मुझको बंदगी
ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਜਿਹੜਾ ਮੈਂ ਕੀਤਾ ਤੁਹਾਡੇ ਨਾਮ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਤੇ ਅਗਲੇ ਹਫਤੇ ਫਿਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ ਤੇ ਫਿਰ ਹਮੇਸ਼ਾ ਦੀ ਤਰ੍ਹਾਂ ਅਸੀਂ ਰੱਖਾਂਗੇ ਆਪਣਾ ਖਿਆਲ ਤੇ ਪਰ ਗੱਲਾਂ ਬਾਤਾਂ ਤੇ ਸੋਚਾਂ ਤੇ ਦੁਆਵਾਂ ਚ ਅਸੀਂ ਰੱਖਣਾ ਇੱਕ ਦੂਜੇ ਨੂੰ ਯਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਸਭ ਦੇ ਲਈ ਖੁਸ਼ੀਆਂ ਪਰਮਾਤਮਾ ਤੁਹਾਨੂੰ ਦੇਵੇ ਤੰਦਰੁਸਤੀਆਂ ਦੇਵੇ ਹਾਂ ਇੱਕ ਗੱਲ ਮੈਂ ਜ਼ਰੂਰ ਜਾਂਦੀ ਹੋਈ ਕਹਾਂਗੀ ਕਿ ਅੱਜ ਕੱਲ ਜਿਹੜਾ ਕਿ ਲੇਡੀਜ਼ ਦੇ ਲਈ ਖਾਸ ਕਰਕੇ ਉਹਨਾਂ ਦੇ ਉੱਤੇ ਇੱਕ ਭੂਤ ਸਵਾਰ ਹੋਇਆ ਡਾਇਟਿੰਗ ਕਰਨ ਦਾ ਜਿਹਨੂੰ ਵੀ ਦੇਖੋ ਹਰ ਦੂਜੀ ਤੀਜੀ ਡਾਇਟਿੰਗ 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 ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਅਸੀਂ ਹੈਲਦੀ ਫੂਡ ਆ ਕਈ ਦਫ਼ਾ ਉਹ ਲੈਂਦੇ ਨਹੀਂ ਹੈਗੇ ਡਾਇਟਿੰਗ ਦੇ ਨਾਲ ਲੱਗੇ ਰਹਿੰਦੇ ਆ ਔਰ ਕਈ ਤਾਂ ਇਸ ਤਰ੍ਹਾਂ ਦੀਆਂ ਵੀ ਆ ਜਿਹੜੇ ਦੋ ਦੋ ਤਿੰਨ ਤਿੰਨ ਦਿਨ ਖਾਣਾ ਨਹੀਂ ਖਾਂਦੀਆਂ ਕਿ ਅਸੀਂ ਡਾਇਟਿੰਗ ਕਰ ਰਹੇ ਹਾਂ ਸਿਰਫ ਪਾਣੀ ਪੀਣਾ ਜਾਂ ਕਿਸ ਦਿਨ ਚਾਹ ਪੀਣੀ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਡਾਇਟਿੰਗ ਸ਼ੁਰੂ ਹੁੰਦੀ ਆ ਸੋ ਇਹ ਕੁਛ ਵਧੀਆ ਤਰੀਕਾ ਨਹੀਂ ਹੈਗਾ ਪਹਿਲਾਂ ਤਾਂ ਆਪਣੀ ਜਿਹੜਾ ਤੁਹਾਡਾ ਫੂਡ ਆ ਉਹ ਹੈਲਦੀ ਹੋਣਾ ਚਾਹੀਦਾ ਸਿਹਤਮੰਦ ਬੰਦਾ ਠੀਕ ਆ ਪਤਲਾ ਬੰਦਾ ਤੇ ਸਿਹਤਮੰਦ ਦੇ ਵਿੱਚ ਫਰਕ ਆ ਤੁਸੀਂ ਆਪਣੇ ਆਪ ਨੂੰ ਜੇ ਪਤਲੀਆਂ ਕਹਾਉਣਾ ਚਾਹੁੰਦੀਆਂ ਆ ਤੇ ਉਹ ਇੱਕ ਅਲੱਗ ਕਨਸੈਪਟ ਆ ਹੈਲਦੀ ਜਿਹੜਾ ਕਿ ਬੰਦਾ ਸਿਹਤਮੰਦ ਆ ਕੋਈ ਕੱਪੜਾ ਪਾਇਆ ਜੱਚੇ ਕਿਸੇ ਦੀ ਹੋਂਦ ਜਿਹਦੇ ਵਿੱਚ ਪਤਾ ਲੱਗੇ ਕਿ ਵਜੂਦ ਕਿਸੇ ਦਾ ਖੜਾ ਆ ਸੋ ਪੰਜਾਬੀ ਸੂਟ ਜਿਨ੍ਹਾਂ ਨੇ ਪਾਉਣੇ ਆ ਉਹਨਾਂ ਲਈ ਸਿਹਤਮੰਦ ਹੋਣਾ ਸਿਹਤਮੰਦ ਮਤਲਬ ਕਿ ਉਹ ਨਹੀਂ ਕਿ ਤੁਸੀਂ ਤੁਰੋ ਤੇ ਧਰਤੀ ਥੱਲੇ ਨੂੰ ਡਿੱਗ ਜਾਵੇ ਉਹ ਵਾਲੀ ਸਿਹਤਮੰਦ ਨਹੀਂ ਧਰਤੀ ਚ ਟੋਏ ਪੈ ਜਾਣ ਸਿਹਤਮੰਦ ਹੈਲਦੀ ਸਰੀਰ ਪੰਜਾਬੀ ਸੂਟ ਪਾਵੋ ਸਰੀਰ ਤੇ ਫਵੇ ਕਿਉਂਕਿ ਪੰਜਾਬੀ ਸੂਟ ਦੀ ਜਿਹੜੀ ਲੁੱਕ ਆ ਉਹ ਇਨਸਾਨ ਦੀ ਪੰਜਾਬਣ ਦੀ ਉਹ ਹੈਲਦੀ ਬਾਡੀ ਦੇ ਉੱਤੇ ਹੀ ਜਚਦੀ ਆ ਸੋ ਤੁਸੀਂ ਵੀ ਆਪਣੇ ਨਾਲ ਹੋਰ ਪਤਲੇ ਹੋਣਾ ਚਾਹੁੰਦੇ ਆ ਤੇ ਆਪਣੀ ਪਹਿਲਾਂ ਪੂਰੀ ਆਪਣੀ ਡਾਇਟ ਦਾ ਖਿਆਲ ਰੱਖੋ ਇੰਨੇ ਵੀ ਪਤਲੇ ਨਾ ਹੋਵੋ ਕਿ ਤੁਹਾਨੂੰ ਫਿਰ ਸਾਹ ਲੈਂਦਿਆਂ ਵੀ ਡਰ ਲੱਗੇ ਤੇ ਤੁਹਾਡੇ ਜਿਹੜਾ ਫੇਸ ਆ ਕਈ ਦਫਾ ਬੰਦੇ ਦਾ ਫੇਸ ਇੰਨਾ ਕੁ ਪਤਲਾ ਹੋ ਜਾਂਦੀਆਂ ਮੈਂ ਕਾਫੀ ਕਿੰਨੀਆਂ ਲੇਡੀਜ਼ ਇਸ ਤਰ੍ਹਾਂ ਦੀਆਂ ਦੇਖੀਆਂ ਉਹਨਾਂ ਦੇ ਬਾਅਦ ਵਿੱਚ ਅੰਦਰ ਕੰਪਲੈਕਸ ਪੈਦਾ ਹੋ ਗਿਆ ਕਿ ਸਾਡਾ ਹੁਣ ਫੇਸ ਜਿਹੜਾ ਕਿੰਨਾ ਪਤਲਾ ਹੋ ਗਿਆ ਅਸੀਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਤੇ ਫਿਰ ਉਹ ਹੋਰ ਦੁਆਰਾ ਡਾਇਟ ਇੱਦਾਂ ਦੀਆਂ ਲੈਂਦੀਆਂ ਕਿ ਹੁਣ ਅਸੀਂ ਥੋੜੀਆਂ ਜਿਹੀਆਂ ਮੋਟੀਆਂ ਲੱਗੀਏ ਇੱਦਾਂ ਦੇ ਸ਼ਸ਼ੋਪਨ ਦੇ ਵਿੱਚ ਨਾ ਪਿਆ ਕਰੋ ਜ਼ਿੰਦਗੀ ਦਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰੁਝੇਵੇਂ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਅਸੀਂ ਪੂਰੀਆਂ ਕਰਨੀਆਂ ਹੁੰਦੀਆਂ ਖਾਣ ਪੀਣ ਦਾ ਫੈਟੀ ਫੂਡ ਫਿੰਗਰ ਫੂਡ ਉਹਨੂੰ ਬੰਦ ਕਰ ਦੋ ਆਪਣਾ ਜ਼ਿਆਦਾ ਆਪਣੀ ਕਿਚਨ ਦੇ ਵਿੱਚ ਹੈਲਦੀ ਫੂਡ ਲੈ ਕੇ ਆਵੋ ਖਾਵੋ ਤੰਦਰੁਸਤ ਰਹੋ ਚੰਗੀਆਂ ਕਿਤਾਬਾਂ ਪੜ੍ਹੋ ਚੰਗੀਆਂ ਸੋਚਾਂ ਸੋਚੋ ਤੇ ਉਸ ਤੋਂ ਬਾਅਦ ਕਦੇ ਕਦੇ ਦਿਲ ਕਰਦਾ ਹੁੰਦਾ ਪੀਜ਼ਾ ਪੂਜ਼ਾ ਖਾ ਲਿਆ ਕਰੋ ਉਹਦਾ ਕੋਈ ਗੱਲ ਨਹੀਂ ਖੁਸ਼ ਰਹੋ ਸਭ ਤੋਂ ਵਧੀਆ ਇਹੀ ਹੈ ਚੰਗੇ ਦੋਸਤ ਬਣਾਵੋ ਚੰਗੀਆਂ ਸੋਚਾਂ ਸੋਚੋ ਸਿਹਤ ਆਪਣੇ ਆਪ ਹੀ ਫਿਰ ਬਣਨੀ ਹੈ ਚੰਗੀ ਸਿਹਤ ਤੇ ਚੰਗੀ ਸੋਚ ਇਹ ਹੋਣੀ ਜ਼ਰੂਰੀ ਆ ਤੇ ਬਾਕੀ ਹਾਂਜੀ ਤੁਹਾਡਾ ਆਪਣਾ ਸ਼ੌਂਕ ਹੈ, ਤੁਸੀਂ ਕਿਸ ਤਰ੍ਹਾਂ ਦੀ ਆਪਣੀ ਬੋਡੀ ਬਣਾਉਣਾ ਚਾਹੁੰਦੇ ਹੋ ਉਹ ਤੁਹਾਡੇ ਤੇ ਹੈਗਾ ਆ। ਤੁਸੀਂ ਜਿਸ ਤਰ੍ਹਾਂ ਵੀ ਆ, ਉਹ ਮੋਟੇ ਹੋ, ਪਤਲੇ ਹੋ, ਹੈਲਦੀ ਹੋ, ਲੰਬੇ ਹੋ, ਉੱਚੇ ਹੋ, ਮਧਰੇ ਹੋ, ਜਿੱਦਾਂ ਵੀ ਹੋ, ਤੁਹਾਡੇ ਲਈ ਸਾਰਿਆਂ ਲਈ ਪਿਆਰ, ਸਤਿਕਾਰ, ਦੁਆਵਾਂ। ਤੁਸੀਂ ਤੰਦਰੁਸਤ ਰਹੋ, ਹੱਸਦੇ ਵਸਦੇ ਰਹੋ। ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਅਖਿਆਈਆਂ ਵੀ ਆਉਣ ਤੇ ਉਹ ਸੌਖੇ ਤਰੀਕੇ ਦੇ ਨਾਲ, ਆਸਾਨੀਅਤ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਿਕਲਦੀਆਂ ਰਹਿਣ ਤੇ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ। ਇਹੀ ਅਰਦਾਸਾਂ, ਇਹੀ ਪ੍ਰਾਰਥਨਾ, ਇਹੀ ਤੁਹਾਡੇ ਲਈ ਦੁਆਵਾਂ ਕਰਦੇ ਹਾਂ। ਇਸ ਖੂਬਸੂਰਤ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਇੱਕ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ। ਤਦ ਤੱਕ ਹਮੇਸ਼ਾ ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਹਾਂ, ਕੋਰਾ ਕਰਾਰਾ, ਤੁਸੀਂ ਰੱਖਿਓ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ, ਤੇ ਦੁਆਵਾਂ ਤੇ ਪਿਆਰ ਦੇ ਵਿੱਚ ਇੱਕ ਦੂਸਰੇ ਨੂੰ ਅਸੀਂ ਰੱਖਾਂਗੇ ਯਾਦ। ਜਿੰਦਾਬਾਦ।
कभी कभी लाती है ऐसे मोड़ पे किस्मत, कभी कभी मिलती है जिंदगी में मोहब्बत, कभी कभी
तेजी दी एल्बम वास्ते गाना पेश कर रहे हैं, गौर नाल सुनना।
ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
अपनी बिजनेस की तरक्की लाई तुसी भी हरमन रेडियो दिया सेवावां हासिल कर सकदे हो। हरमन रेडियो ते अपने बिजनेस की एड देन लाई जा किसी भी पसंदीदा प्रोग्राम नु स्पॉन्सर करन लाई संपर्क करो। accounts@harmanradio.com जा harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो। ਹਰਮਨ ਰੇਡੀਓ
24 ਘੰਟੇ 7 ਦਿਨ
ਹਰਮਨ ਰੇਡੀਓ।
ਕੋਈ ਵੀ ਜਰਨੈਲ ਅਜਿਹੀ ਯੁੱਧ ਨੀਤੀ ਨਹੀਂ ਅਪਣਾ ਸਕਦਾ ਜਿਸ ਵਿੱਚ ਉਸ ਨੂੰ ਸੋਚੇ ਹੋਏ ਫਾਇਦੇ ਨਾਲੋਂ ਬਹੁਤੀ ਕੁਰਬਾਨੀ ਦੇਣੀ ਪਵੇ। ਵਿਚਾਰ ਸ਼ਹੀਦ ਆਜ਼ਮ ਭਗਤ ਸਿੰਘ। ਅਜਿਹੇ ਵਿਚਾਰ ਵਾਲੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਧੁੱਪ ਚੱਲਦੇ ਨੇ ਕੰਮ ਸਰਕਾਰੀ ਜੱਗ ਜੇ ਤੇਰੀ ਜਿੰਮੀ ਚੋਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਮਾਨੇ ਜਾ ਤੂੰ ਨਾਰੇ ਆ ਜਾ ਸਾਈਨ ਕਰ ਦੇਵਾਂ ਤੈਨੂੰ ਖਾਲੀ ਚੱਕ ਜੇ ਤੇਰੀ ਜਿੰਮੀ ਚੋਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਤੇ ਜੇ ਤੇਰੀ ਜਿੰਮੀ ਚੋਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬੈਜਾ ਸੈਰ ਮੈਂ ਕਰਾਵਾਂ ਪਰਸਨਲ ਜੈਟ ਤੂੰ ਜੇ ਤੇਰੀ ਜਿੰਮੀ ਚੋਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਜੇ ਤੇਰੀ ਜਿੰਮੀ ਚੋਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਮਸ਼ਾਲ ਸਾਰਾ ਦਿਨ ਡੈਕ ਤੇ ਜੇ ਤੇਰੀ ਜਿੰਮੀ ਚੂਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਨੱਕ ਤੇ ਜੇ ਤੇਰੀ ਜਿੰਮੀ ਚੂਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ ਮੇਰੀ ਨੱਕ ਤੇ ਜੇ ਤੇਰੀ ਜਿੰਮੀ ਚੂਦੀ ਜੁੱਤੀ ਛੇੜਿਆ ਪਰਾਡਾ ਪਲੇ ਬੋਏ ਦਾ ਟੈਟੂ ਬਿਲੋ 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 ਮੇਰੀ ਨੱਕ ਤੇ
ਰੋਲਣਾ ਏ ਪੈਂਦਾ ਭਗਤ ਸਿਆ ਤੇਰਾ ਕਾਜ ਅਜੇ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ ਮਿੱਟੀ ਲਈ ਖਲੋਣਾ ਪੈਂਦਾ ਸਮਝੋ ਕੇ ਪੂਰਨ ਆਜ਼ਾਦੀ ਅਜੇ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰਬਾਕੀ ਹੈ ਮਰ ਵੀ ਨਾ ਲੱਥ ਹੋਣੇ ਕਰਜੇ ਸਰਹੱਦਾਂ ਦੇ ਸ਼ੀਤੀਆਂ ਦਾ ਇਹਨਾਂ ਤੇ ਹਿਸਾਬ ਅਜ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ ਮਿੱਟੀ ਲਈ ਖਲੋਣਾ ਪੈਂਦਾ ਸਮਝੋ ਕੇ ਪੂਰਨ ਜਾਦੀ ਅਜ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ ਮਿੱਟੀ ਲਈ ਖਲੋਣਾ ਪੈਂਦਾ ਸਮਝੋ ਕੇ ਪੂਰਨ ਆਜ਼ਾਦੀ ਅਜ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ
ਅੱਜ ਪਛਾਣੀ ਨਾ ਸਮਝੋ ਇਨਸਾਫ ਵਾਲਾ ਘਰ ਦੂਜਾ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ ਮਿੱਟੀ ਲਈ ਖਲੋਣਾ ਪੈਂਦਾ ਸਮਝੋ ਕੇ ਪੂਰਨ ਜਾਦੀ ਅਜ ਬਾਕੀ ਹੈ ਮਿੱਟੀ ਦੇ ਆਵਾਰ ਸਾਨੂੰ ਮਿੱਟੀ ਲਈ ਖਲੋਣਾ ਪੈਂਦਾ ਸਮਝੋ ਕੇ ਪੂਰਨ
ਜਾਤੀ ਦੀ ਤਰੱਕੀ ਲਈ ਚੰਗੇ ਸਾਹਿਤ ਦੀ ਜ਼ਰੂਰਤ ਹੁੰਦੀ ਹੈ ਜਿਉਂ ਜੋ ਦੇਸ਼ ਦਾ ਸਾਹਿਤ ਉੱਚਾ ਉੱਠਦਾ ਹੈ ਤਿਉਂ ਤੋਂ ਦੇਸ਼ ਤਰੱਕੀ ਕਰਦਾ ਜਾਂਦਾ ਹੈ ਵਿਚਾਰ ਸ਼ਹੀਦ ਆਜ਼ਮ ਭਗਤ ਸਿੰਘ ਅਜਿਹੇ ਵਿਚਾਰ ਨਾਲ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ ਬਿਨ ਮੇਰੇ ਦਿਨ ਨਹੀਂ ਲੰਘਦੇ ਓ ਚੋਰੀ ਚੋਰੀ ਤੱਕਦੀ ਏ ਮੈਨੂੰ ਸੰਗਦੇ ਸੰਗਦੇ ਓਨੂੰ ਵੀ ਪਤਾ ਏ ਓਹਦੇ ਬਿਨ ਮੇਰੇ ਦਿਨ ਨਹੀਂ ਲੰਘਦੇ ਓ ਚੋਰੀ ਚੋਰੀ ਤੱਕਦੀ ਏ ਮੈਨੂੰ ਸੰਗਦੇ ਸੰਗਦੇ ਰੁਕ ਜਾਵੇ ਅੱਖੀਆਂ ਨਾਲ ਗੱਲਾਂ ਛੇੜੇ ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ ਉਹੀ ਚੇਤੇ ਆਉਂਦੀ ਏ ਮੈਨੂੰ ਗੱਲੀ ਬਾਤੀ ਉਹਦੇ ਰੰਗਲੇ ਸੁਪਨੇ ਮੈਨੂੰ ਦਿਨ ਤੇ ਰਾਤੀ ਉਹੀ ਚੇਤੇ ਆਉਂਦੀ ਏ ਮੈਨੂੰ ਗੱਲੀ ਬਾਤੀ ਮੈਂ ਜਿਸ ਨੂੰ ਬਸ ਉਸ ਨੂੰ ਵੇਖਾਂ ਮਰ ਜਾਵਾਂ ਜੇ ਮੂੰਹ ਫੇਰੇ ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ ਦੇਵੇ ਬਾਈ ਕਾਟ ਦਿਲਾਂ ਦੀਆਂ ਜਾਣ ਦਿਓ ਪਰ ਫੀਲ ਹੋਣ ਨਾ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ
ਰਾਜਾ ਨਾ ਰਾਜ ਧਰਮ ਜਾਣੇ ਰਈਅਤ ਵੀ ਫਰਜ਼ ਨਾ ਪਹਿਚਾਣੇ ਰਾਖੇ ਚੋਰਾਂ ਨਾਲ ਮਿਲੇ ਹੋਏ ਈਮਾਨ ਧਰਮ ਵੀ ਹਿੱਲੇ ਹੋਏ ਅੱਖੀਆਂ ਦੀ ਸ਼ਰਮ ਵੀ ਮਰੀ ਹੋਈ ਜਿੱਥੇ ਔਰਤ ਰਹਿੰਦੀ ਡਰੀ ਹੋਈ ਇੱਜ਼ਤ ਦਾ ਕੋਈ ਸਾਂਝੀ ਨਾ ਜਿੱਥੇ ਤੀ ਜੰਮਣੇ ਤੋਂ ਡਰਦੀ ਏ ਮੈਂ ਉਸ ਵਚਨ ਵਿੱਚ ਰਹਿੰਦਾ ਵਤਨ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਜਿੱਥੇ ਗੇਮ ਹੈ ਸਾਰੀ ਵੋਟਾਂ ਦੀ ਈਮਾਨ ਖਰੀਦ ਤੇ ਨੋਟਾਂ ਦੀ ਫਿਰਕਾ ਪ੍ਰਸਤੀ ਵਿੱਚ ਰੰਗਿਆ ਯਾਰੀ ਕੁਰਸੀ ਤੇ ਦੰਗਿਆਂ ਦੀ ਜਿੱਥੇ ਗੱਲ ਕਿਤ ਬਿਨਾ ਕਸੂਰੋਂ ਬਿਨ ਆਈ ਤੋਂ ਮਰਦੀ ਏ ਮੈਂ ਉਸ ਵਤਨ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਤਕੜੇ ਦੀ ਪੜਤਾਲ ਨਹੀਂ ਮਾੜੇ ਦਾ ਕੋਈ ਹਾਲ ਨਹੀਂ ਮੁਜਰਿਮ ਨੂੰ ਲੱਗਦਾ ਸੇਕ ਨਹੀਂ ਬੱਚੀਆਂ ਵੀ ਜਿੱਥੇ ਸੇਫ ਨਹੀਂ ਭਗਵਾਨ ਦੇ ਘਰ ਵਿੱਚ ਬਾਲਣੀ ਜਿੱਥੇ ਭੇਟ ਹਵਸ ਦੀ ਚੜਦੀ ਏ ਮੈਂ ਉਸ ਵਤਨ ਵਿੱਚ ਰਹਿੰਦਾ ਵਤਨ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਜਿੱਥੇ ਅਰਬਾਂ ਦੇ ਘੋਟਾਲੇ ਨੇ ਜੋ ਮੁਲਕ ਨੂੰ ਵੇਚਣ ਵਾਲੇ ਨੇ ਜੰਗ ਦੀ ਭੱਠੀ ਵਿੱਚ ਸਾੜਨ ਨੂੰ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਹਾਂ ਜਿੱਥੇ ਸਿਆਸਤ ਪੇਸ਼ਾ ਹੋ ਗਈ ਏ ਜਿੱਥੇ ਕੁੱਲ ਮਰਿਆਦਾ ਖੋ ਗਈ ਏ ਪੁਸ਼ਤਾਂ ਲਈ ਜੋੜੀ ਜਾਂਦੇ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਮੈਂ ਉਸ ਵਤਨ ਵਿੱਚ ਰਹਿੰਦਾ ਹਾਂ
ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਸੁਣ ਰਹੇ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਮੈਂ ਤੁਹਾਡਾ ਆਪਣਾ ਮਨ
ਮੈਂ ਵਜਾ ਕੇ ਲੈ ਗਿਆ ਨੀ ਬੱਦਲਾਂ ਦੇ ਕਾਲਜੇ ਚ ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ
ਤੋਰਨੇ ਦਾ ਪੂਰੇ ਸਵਾ ਪੰਜ ਦਾ ਕੀਤਾ ਹੋਣਾ ਜੱਜ ਦਾ
ਸਵਾ ਡੋਲੀ ਤੋਰਨੇ ਦਾ
ਪੂਰੇ ਸਵਾ ਪੰਜ ਦਾ ਜਦੋਂ ਪੈਰੀ ਹੱਥ ਲਾ ਕੇ ਲੈ ਗਿਆ ਨੀ ਬੱਦਲਾਂ ਦੇ ਕਾਲਜੇ ਚ ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ ਸੰਗਰੂਰ ਦਾ
ਚੌਲਾਂ ਦੇ ਰੰਗਾਂ ਜਿਹਾ
ਰੰਗ ਮੇਰੀ ਹੂਰ ਦਾ
ਤੈਨੂੰ ਬੈਸ ਬੈਸ ਕਹਿੰਦੀ ਨੇ ਨਾ ਥੱਕਣਾ ਵੇ ਬੈਸ ਬੈਸ ਕਹਿੰਦੀ ਨੇ ਨਾ ਥੱਕਣਾ ਤੈਨੂੰ ਬੈਸ ਬੈਸ ਕਹਿੰਦੀ ਨੇ ਨਾ ਥੱਕਣਾ
ਜਦੋਂ ਗੋਤ ਬਦਲਾ ਕੇ ਲੈ ਗਿਆ ਬੱਦਲਾਂ ਦੇ ਕਾਲਜੇ ਚ ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ
ਕਿਹੜੇ ਕਿਹੜੇ ਦੇਸ਼ਾਂ ਵਿਚ ਕੀ ਵਾਪਰ ਰਿਹਾ ਹੈ ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ
ਹਰਮਨ ਰੇਡੀਓ
ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ
ਹਰਮਨ ਰੇਡੀਓ
ਹਰਮਨ ਰੇਡੀਓ
ਹਰਮਨ ਰੇਡੀਓ
ਹਰਮਨ ਰੇਡੀਓ
ਹਰਮਨ ਰੇਡੀਓ
तू फिक्र ना करया कर, तू फिक्र ना करया कर, तू फिक्र ना करया कर।
ਬਿਨਾਂ ਮਿਹਨਤਾਂ ਤੋਂ ਤਖਤੋ ਤਾਜ ਨਹੀਂ ਹੁੰਦੇ, ਬਿਨਾਂ ਮਿਹਨਤਾਂ ਤੋਂ ਤਖਤੋ ਤਾਜ ਨਹੀਂ ਹੁੰਦੇ। ਸਭ ਹੀ ਲੈਂਦੇ ਨੇ ਹਨੇਰਿਆਂ ਚ ਮੰਜ਼ਲਾਂ, ਜੁਗ ਨੂੰ ਰੋਸ਼ਨੀ ਦੇ ਮੁਹਤਾਜ ਨਹੀਂ ਹੁੰਦੇ।
ਖੁਸ਼ ਦਿਲੀ ਦਾ ਸਵਾਗ ਬੱਲਾ ਮਿਸਟਰ ਬਾਸ ਮਿਊਜ਼ਿਕ ਬੇਬਾ
ਡਿਸਟੈਂਸ ਏਜ ਵਿੱਚ ਕੋਈ ਦੁੱਖ ਨਹੀਂ ਵੇ, ਇੱਕ ਗੱਲ ਲਈ ਤਰਲਾ ਭਾਰੀ ਹੈ।
ਮੈਨੂੰ ਕੁੜੀਆਂ ਕਹਿੰਦੀ ਹੋਣਗੀਆਂ ਕਿ ਤੇਰੀ ਬੈਲੀ ਦੇ ਨਾਲ ਯਾਰੀ ਹੈ,
ਕੰਨਾਂ ਨੂੰ ਹੱਥ ਲਵਾ ਦੇਂਦੀ ਮਰਦੀ ਨਾਲ ਖੁੰਦ ਕਮਾੜੀ ਹੈ।
ਅਨਲੀ ਗੱਲ ਹੁੰਦਾ ਹੈ ਵਹਿਲ ਪੁਣਾ ਨਾ ਕਿ ਬੱਲੀਏ ਜੋਬ ਸਰਕਾਰੀ ਹੈ। ਕਤਲ ਕੇਸ ਵਿੱਚ ਅੰਦਰ ਗਿਆ, ਕਤਲ ਕੇਸ ਵਿੱਚ ਅੰਦਰ ਗਿਆ, ਅੰਦਰ ਗਿਆ ਮੁੰਡਾ ਮਾਸੀ ਦਾ
ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
मैं गन्ना ते तू गुड़ सजना आपा चक्की दे दो पुड़ सजना तू जेड़े राहे पै जावे असी उसे जाये मुड़ सजना तू अंबर साडी जिंदगी दा ऐसी लोहा तेरे तारिया दी जे तू पानी नदिया दा असी मिट्टी तेरे किनारे आंदी जे तू पानी नदिया दा असी मिट्टी तेरे किनारे आंदी खुशी नू दूना कर दे जो रौनक दे ओ टप्पे तू पा कोई बात विलखण जई साडी जुम्मेवारी हुंगारियां दी जे तू पानी नदियां दा असी मिट्टी तेरे किनारियां दी जे तू पानी नदियां दा असी मिट्टी तेरे किनारियां दी ਸਾਡਾ ਘਰ ਵਸਦਾ ਏ ਤੇਰੇ ਬਿਨ ਸੱਜਣਾ ਖੋਲੇ ਦੇ ਰਹਿ ਚੜਦੀ ਕਲਾ ਵਿੱਚ ਲਾਉਂਦਾ ਤੂੰ ਅਸੀਂ ਗੂੰਜ ਹਾਂ ਤੇਰੇ ਜੈਕਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio? Radio?
If so, contact Harman Radio on harmanradio.com. Thank you.
ਤਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਤੇ ਅਰਦਾਸ ਸਭ ਰਾਜੀ ਖੁਸ਼ੀ ਹੋਵੋਗੇ ਕਿ ਜਾਂਦਾ ਸਾਲ ਆਪਣੇ ਨਾਲ ਸਾਰੇ ਦੁੱਖ ਦਲਿੱਦਰ ਨਾਲ ਲੈ ਜਾਵੇ ਤੇ ਨਵੇਂ ਸਾਲ ਦਾ ਸੂਰਜ ਸਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪਿਆਰ ਦੀਆਂ ਬੁਛਾਰਾਂ ਲੈ ਕੇ ਆਵੇ ਹਾਸਿਆਂ ਦੀ ਵਾਛੜ ਲੈ ਕੇ ਆਵੇ ਚੜ੍ਹਦੀਆਂ ਕਲਾ ਵਿੱਚ ਰਹੀਏ ਉਸ ਪਰਮਾਤਮਾ ਉਸ ਰੱਬੀ ਯਾਦ ਦਾ ਦੀਵਾ ਸਾਡੇ ਅੰਦਰ ਹਰ ਵੇਲੇ ਬਲਦਾ ਰਹੇ ਤੇ ਸਾਨੂੰ ਵੱਲ ਦੇਵੇ ਉਹ ਪਰਮਾਤਮਾ ਕਿ ਉਸ ਦੀਵੇ ਅੰਦਰ ਤੇਲ ਅਸੀਂ ਸਾਰੇ ਪਾਉਂਦੇ ਰਹੀਏ
ਛੜੇ ਨੂੰ ਪਟੋਲੇ ਜਿੱਥੇ ਆ ਗਈ ਰੰਨ ਨੀ ਕਰਦਾ ਛੜੇ ਦਾ ਵੇੜਾ ਤਨ ਤਨ ਨੀ ਉਹਦਾ ਸਾਰਾ ਦਿਨ ਚਿੱਤ ਪਰਚਾਈ ਰੱਖਣਾ ਨੀ ਅਸੀਂ ਕੋਠੇ ਤੇ ਸਪੀਕਰ ਹਾਂ ਕੋਠੇ ਤੇ ਸਪੀਕਰ ਲਾਈ ਰੱਖਣਾ ਨੀ ਅਸੀਂ ਕੋਠੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਿੰਟੂ ਤੁਸੀਂ ਪੰਜਾਬ ਤੋਂ ਪੰਜਾਬੀ ਤੱਕ ਆਵਾਜ਼ ਪਹੁੰਚਾਉਣ ਵਾਲਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਹਰਮਨ ਰੇਡੀਓ ਨੂੰ ਮੇਰੇ ਵੱਲੋਂ ਬੜੀਆਂ ਸਾਰੀਆਂ ਮੁਬਾਰਕਾਂ ਜੀ ਤੇ ਸੁਣਦੇ ਰਹੋ ਹਰਮਨ ਰੇਡੀਓ
ਜਾਵੇਗਾ ਕੋਈ ਜੋ ਤੈਨੂੰ ਜਾਨ ਬੁਲਾਵੇਗਾ ਬਾਦ ਮੇਰੇ ਨਾਵੇਗਾ ਕੋਈ ਜੋ ਤੈਨੂੰ ਰੋਜ਼ ਹਸਾਵੇਗਾ ਤੈਨੂੰ ਅੰਜੂਆਂ ਦੀ ਸੋ ਮੇਰਾ ਇਸ਼ਕ ਨਾ ਤੂੰ ਖੋ ਮੇਰਾ ਹੱਥ ਨਾ ਤੂੰ ਛੱਡ ਦਿਲਦਾਰ ਤੂੰ ਯੂੰ ਨਾ ਜਾਰ ਕਿਉਂ ਐ ਇੱਕ ਵਾਰੀ ਬੋਲ ਦੇ ਤੇਰੇ ਵਾਸਤੇ ਤੋ ਯਾਰਾ ਦੁਨੀਆ ਨੂੰ ਛੋੜ ਦੇ ਰਿਸ਼ਤਾ ਭਲੇ ਹੀ ਤੇਰਾ ਗਹਿਰਾ ਨਾਲ ਜੋੜ ਲੇ ਤੈਨੂੰ ਮੇਰੀ ਸੋ ਤੂੰ ਪਹਿਲਾਂ ਦਿਲ ਮੇਰਾ ਤੋੜ ਸੋਚਿਆ ਵੀ ਮੈਂ ਨਹੀਂ ਤੇਰੇ ਬਿਨਾਂ ਜ਼ਿੰਦਗੀ ਕਰੇ ਚੰਨ ਦੇ ਬਿਨਾਂ ਕੀ ਐ ਸਿਤਾਰਾ